ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਵਾਰ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ। ਹਉਮੈ ਵਿੱਚ ਸਭ ਪੜ ਥੱਕੇ, ਦੂਜੈ ਭਾਏ ਖੁਵਾਰ। ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ। ਅੰਦਰ ਖੋਜੈ ਤਤ ਲਹੈ, ਪਾਏ ਮੋਖ ਦੁਆਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਗੁਣ ਨਿਧਾਨ ਹਰ ਪਾਇਆ, ਸਹਿਜ ਕਰੇ ਵਿਚਾਰ। ਧੰਨ ਵਪਾਰੀ ਨਾਨਕਾ, ਜਿਸ ਗੁਰਮੁਖ ਨਾਮ ਆਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਵੱਡਿਆਂ ਭਾਗਾਂ ਵਾਲੇ ਹੋ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਇਸ਼ਨਾਨ ਕਰ ਰਹੇ ਹੋ। ਇਸ ਪਾਵਨ ਅਸਥਾਨ ਤੇ ਸ਼ਬਦਾ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਮਨੁੱਖਤਾ ਦੇ ਭਲੇ ਹਿੱਤ ਜੋ ਅਗੰਮੀ ਫੁਰਮਾਨ ਬਖਸ਼ਦੇ ਨੇ, ਉਸ ਦੀ ਕਥਾ ਵਿਚਾਰ ਆਪ ਸਰਬੱਤ ਸੰਗਤਾਂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਸਰਵਣ ਕਰਦੇ ਹੋ। ਆਓ ਇਸ ਅਗੰਮੀ ਫੁਰਮਾਨ ਦੀ ਵਿਆਖਿਆ ਨਾਲ ਜੁੜੀਏ, ਸਮੇਂ ਨੂੰ ਜੀਵਨ ਨੂੰ ਸਫਲਾ ਕਰੀਏ। ਉਪਰੰਤ ਕੱਲ੍ਹ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ ਔਰ ਪੂਰਨ ਸਿੱਖ ਬ੍ਰਹਮ ਵੇਤੇ ਮਹਾਤਮਾ ਸ਼ਹਾਦਤ ਦੀ ਅਵਧੀ ਮੰਨਣ ਵਾਲੇ ਬਾਬਾ ਦੀਪ ਸਿੰਘ ਜੀ, ਉਹਨਾਂ ਦਾ ਵੀ ਕੱਲ੍ਹ ਨੂੰ ਸ਼ਹੀਦੀ ਦਿਹਾੜਾ ਹੈ। ਤੋ ਅੱਜ ਸ਼ਹਾਦਤ ਦੀ ਅਵਧੀ 'ਤੇ ਪ੍ਰਗਟ ਬਾਬਾ ਦੀਪ ਸਿੰਘ ਦੇ ਗੀਤ ਗਾਵਾਂਗੇ। ਕੱਲ੍ਹ ਦੇ ਦੀਵਾਨ ਵਿੱਚ ਖੁਦ ਖੁਦਾ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਾਂਗੇ। ਆਓ ਇਸ ਫੁਰਮਾਨ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੜਨਾ ਗੁੜਨਾ ਸੰਸਾਰ ਕੀ ਕਾਰ ਹੈ, ਅੰਦਰ ਤ੍ਰਿਸ਼ਨਾ ਵਿਕਾਰ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ। ਰਾਗ ਸੋਰਠ ਕੀ ਵਾਰ ਪੌੜੀ 21 ਸਲੋਕਾਂ ਦੇ ਨਾਲ ਹੈ। ਇੱਥੇ ਦੀਨ ਦੁਨੀਆਂ ਦੇ ਮਾਲਕ ਅਕਾਲ ਪੁਰਖ ਦੇ ਤੀਸਰੇ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੋ ਗਲੂਏ ਮੁਬਾਰਕ ਤੋਂ ਫੁਰਮਾਨ ਪ੍ਰਗਟ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 650 ਅੰਗ 'ਤੇ ਦਰਜ ਹੈ। ਮਹਾਰਾਜ ਇੱਥੇ ਚਤੁਰ ਭਗਤਾ ਵਿਦਵਾਨ ਪੰਡਿਤ ਜਨਾਂ ਦੀ ਬਾਤ ਕਰਦੇ ਨੇ, ਜਿਹੜੇ ਵਿੱਦਿਆ ਨੂੰ ਪੜ੍ਹਦੇ ਨੇ। ਇੱਥੇ ਨਾਲ ਲਫ਼ਜ਼ ਵਰਤਿਆ ਹੈ ਗੁਰਦੇਵ ਨੇ ਗੁਣਨਾ, ਭਾਵ ਉਹਨੂੰ ਵਿਚਾਰਨਾ, ਉਹਨੂੰ ਸਮਝਣਾ। ਕਹਿੰਦੇ ਦੁਨੀਆਂ ਦੇ ਵਿੱਚ ਇਹ ਧੰਦਾ ਬਣਿਆ ਹੋਇਆ ਹੈ, ਜਿੰਨਾ ਚਿਰ ਅੰਦਰ ਤ੍ਰਿਸ਼ਨਾ ਦੀ ਅੱਗ ਹੈ, ਜੇ ਤਾਂ ਧਾਰਮਿਕ ਗ੍ਰੰਥ ਪੜ੍ਹ ਕੇ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਮਿਟ ਜਾਵੇ, ਪ੍ਰਭੂ ਦੀ ਪ੍ਰਾਪਤੀ ਹੋ ਜਾਵੇ, ਫਿਰ ਤੇ ਇਹ ਵਿੱਦਿਆ ਪੜ੍ਹੀ ਸੁਣੀ ਸਫਲੀ। ਜੇ ਵਿਕਾਰਾਂ ਦੀ ਤਪਸ਼ ਨਹੀਂ ਮਿਟਦੀ, ਤ੍ਰਿਸ਼ਨਾ ਦੀ ਅੱਗ ਮੱਚੀ ਰਹਿੰਦੀ ਹੈ, ਤੋ ਇਹ ਧੰਦਾ ਬਣ ਕੇ ਰਹਿ ਜਾਂਦੀ ਹੈ ਵਿਦਿਆ।
ਹੋਮੈ ਵਿੱਚ ਸਭ ਪੜ ਥੱਕੇ, ਦੂਜੇ ਭਾਏ ਖੁਆਰ।
ਇੱਕ ਤਾਂ ਜਦੋਂ ਵਿੱਦਿਆ ਪੜ੍ਹਦੇ ਹਾਂ, ਸਭਾ ਨੂੰ ਜਿੱਤਣ ਦੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਮੇਰੇ ਸਾਵੇਂ ਗਿਆਨੀ ਧਿਆਨੀ ਟਿਕ ਨਾ ਸਕੇ। ਇਹਦੇ ਨਾਲ ਹਉਮੈ ਨੂੰ, ਈਗੋ ਨੂੰ ਪੱਠੇ ਪੈਂਦੇ ਨੇ ਵੀ ਮੇਰੇ ਵਰਗਾ ਕੋਈ ਵਿਦਵਾਨ ਨਹੀਂ ਹੈ। ਪਰਮਾਤਮਾ ਤੋਂ ਲਹਿਦਾ ਵਿੱਦਿਆ ਪੜ੍ਹਨ ਕਰਕੇ, ਵਿਚਾਰਨ ਕਰਕੇ ਕੋਈ ਵੀ ਜਿਹੜੀ ਪ੍ਰਾਪਤੀ ਦੀ ਇੱਛਾ ਹੈ, ਚਾਹੇ ਉਹ ਪ੍ਰਭਤਾ ਦੀ ਗੱਲ ਹੈ, ਵਡਿਆਈ ਦੀ ਗੱਲ ਹੈ, ਮਾਇਆ ਦੀ ਗੱਲ ਹੈ, ਕਹਿੰਦੇ ਉਹ ਵਿੱਦਿਆ ਆਮ ਤੁਹਾਡੀ ਕਿਰਤ ਵਾਂਗ ਇੱਕ ਧੰਦਾ ਹੀ ਬਣ ਕੇ ਰਹਿ ਜਾਂਦੀ ਹੈ। ਜੇ ਗਿਆਨ ਤੁਸੀਂ ਇਸ ਲਈ ਹਾਸਲ ਕਰਦੇ ਹੋ ਪ੍ਰਭੂ ਦੀ ਪ੍ਰਾਪਤੀ ਹੋਵੇ, ਤੁਹਾਡੇ ਗਿਆਨ ਰਾਹੀਂ ਮਨੁੱਖਤਾ ਦਾ ਭਲਾ ਹੋਵੇ, ਅਗਿਆਨਤਾ ਮਿਟੇ, ਤੁਹਾਨੂੰ ਵੀ ਸਹਿਜਤਾ ਪ੍ਰਾਪਤ ਹੋਵੇ, ਤੁਸੀਂ ਜਿਨ੍ਹਾਂ ਦੇ ਸਾਵੇਂ ਉਪਦੇਸ਼ ਕਰੋ ਉਹਨਾਂ ਦੇ ਅੰਦਰ ਵੀ ਸਹਿਜ ਆਵੇ, ਫਿਰ ਤੇ ਇਹ ਵਿੱਦਿਆ ਸਫਲੀ ਹੈ, ਜਿੱਥੇ ਜੋੜਨ ਦਾ ਕੰਮ ਕਰਦੀ ਹੈ ਗੁਰੂ ਪਰਮੇਸ਼ਰ ਨਾਲ। ਜਿੱਥੇ ਤੋੜਨ ਦਾ ਕਰਮ ਕਰੇਗੀ, ਕਹਿੰਦੇ ਇਹ ਦੁਵੈਸ਼ ਦੀ ਭਾਵਨਾ ਗੁਰੂ ਪਰਮੇਸ਼ਰ ਤੋਂ ਦੂਰ ਲਿਜਾਣ ਵਾਲੀ ਹੈ। ਇਹ ਵਿੱਦਿਆ ਪੜ੍ਹੀ ਤੁਹਾਡੀ ਸਫਲੀ ਨਹੀਂ ਹੈ, ਤੁਸੀਂ ਵੀ ਖੁਆਰ ਹੋਵੋਗੇ, ਤੁਹਾਡੇ ਨਾਲ ਜੁੜੇ ਹੋਏ ਲੋਕ ਵੀ ਖੁਆਰ ਹੁੰਦੇ ਹਨ।
ਸੋ ਪੜਿਆ ਸੋ ਪੰਡਿਤ ਬੀਨਾ, ਗੁਰ ਸ਼ਬਦ ਕਰੇ ਵਿਚਾਰ।
ਬੀਨਾ ਦਾ ਭਾਵ ਹੁੰਦਾ ਹੈ ਜੋ ਧਿਆਨ ਲਾਉਣਾ ਜਾਣਦਾ, ਜਿਹਦੇ ਵਿਚਾਰ ਦੇ ਨੇਤਰ ਖੁੱਲੇ ਹੋਏ ਨੇ, ਬੜਾ ਦੂਰ ਅੰਦੇਸ਼, ਬਹੁਤ ਸੂਝਵਾਨ, ਸਿਆਣਾ, ਲੰਮੀ ਸੋਚ ਵਾਲਾ। ਪੰਡਿਤ ਗਿਆਨੀ ਨੂੰ ਕਹਿ ਦੇਈਦਾ, ਕਹਿੰਦੇ ਅਸਲ ਗਿਆਨੀ, ਅਸਲ ਵਿਚਾਰਵਾਨ ਉਹੀ ਹੈ ਜਿਹੜਾ ਪੂਰਨ ਗੁਰੂ ਦੇ ਸ਼ਬਦ ਨੂੰ ਲੈ ਕੇ, ਸ਼ਬਦ ਤੋਂ ਭਾਵ ਜੋ ਗੁਰਾਂ ਨੇ ਪ੍ਰਭੂ ਦੀ ਵਡਿਆਈ ਕੀਤੀ ਹੈ, ਕਰਮ ਨਾਮ ਪ੍ਰਗਟ ਕੀਤੇ ਨੇ, ਉਹਦੇ ਸੋਹਲੇ ਗਾਏ ਨੇ, ਇਹਨਾਂ ਦੀ ਵਿਚਾਰ ਕਰੇ, ਭਾਵ ਚੌਂਕੜਾ ਲਾ ਕੇ ਪ੍ਰਭੂ ਦੇ ਗੀਤ ਗਾਵੇ, ਉਹੀ ਅਸਲ ਪੰਡਿਤ ਹੈ। ਉਹਨੂੰ ਹੀ ਵਿਚਾਰ ਪ੍ਰਾਪਤ ਹੁੰਦੀ ਹੈ ਪਰਮਾਰਥ ਦੇ ਰਸਤੇ ਦੀ, ਮੁਕਤੀ ਦੇ ਰਸਤੇ ਦੀ, ਉਹਨੂੰ ਹੀ ਨਿਜ਼ਾਤ ਦਾ ਰਸਤਾ ਹਾਸਲ ਹੁੰਦਾ ਹੈ।
ਅੰਦਰ ਖੋਜੈ ਤਤਲ ਹੈ ਪਾਏ ਮੋਖ ਦੁਆਰ।
ਜਗਤ ਦਾ ਮੂਲ ਕਾਰਨ ਤਤ ਪਰਮੇਸ਼ਵਰ, ਉਹ ਸਾਡੇ ਅੰਦਰ ਹੈ, ਜੋਤ ਸਰੂਪ ਹੈ। ਕਹਿੰਦੇ ਤੂੰ ਅਸਲ ਪੰਡਿਤ ਫਿਰ ਅਖਵਾਵੇਂਗਾ, ਬੀਨਾ ਸੂਝਵਾਨ ਵਿਚਾਰਵਾਨ ਗਿਆਨੀ ਧਿਆਨੀ ਫਿਰ ਸਮਝਿਆ ਜਾਵੇਗਾ। ਗੁਰੂ ਦੇ ਸ਼ਬਦ ਦਾ ਅਭਿਆਸ ਕਰਨਾ ਹੈ, ਉਹਦੇ ਜਿਹੜੇ ਬੋਲ ਨੇ ਉਹਨਾਂ ਨੂੰ ਗਲੂਏ ਵਿੱਚ ਪ੍ਰਫੁੱਲਤ ਕਰਨਾ ਹੈ। ਜਿਵੇਂ ਆਪਾਂ ਕਿਸੇ ਦਰਵਾਜ਼ੇ ਅੱਗੇ ਖਲੋ ਕੇ ਆਵਾਜ਼ ਦਈਏ ਵੀ ਅੰਦਰੋਂ ਕੋਈ ਬੂਹਾ ਖੋਲ੍ਹੇ, ਇੱਦਾਂ ਅੰਤਰ ਧਿਆਨ ਹੋ ਕੇ ਆਵਾਜ਼ਾਂ ਮਾਰਨੀਆਂ ਨੇ ਪ੍ਰਭੂ ਨੂੰ। ਜਿਸ ਦਿਨ ਉਹਨੇ ਦੀਦਾਰੇ ਦੇ ਦਿੱਤੇ, ਜਿਸ ਦਿਨ ਉਹ ਨਜ਼ਰੀ ਤੈਨੂੰ ਆ ਗਿਆ, ਉਦਣ ਮੋਖ ਦੁਆਰਾ ਮਿਲਣਾ ਹੈ, ਮੁਕਤੀ ਦਾ ਦੁਆਰ ਮਿਲਣਾ ਹੈ। 84 ਲੱਖ ਜੂਨਾਂ ਤੋਂ ਤੈਨੂੰ ਲਿਬਰੇਸ਼ਨ ਮਿਲਣੀ ਹੈ, ਰੋਗਾਂ ਸੋਗਾਂ ਤੋਂ ਤੈਨੂੰ ਨਜ਼ਾਤ ਮਿਲਣੀ ਹੈ।
ਗੁਣ ਨਿਧਾਨ ਹਾਰ ਪਾਇਆ ਸਹਿਜ ਕਰੇ ਵਿਚਾਰ।
ਗੁਣਾਂ ਦਾ ਸਮੁੰਦਰ ਹੈ ਪਰਮਾਤਮਾ, ਕਹਿੰਦੇ ਉਹਦੇ ਨਾਮ ਦੀ ਵਿਚਾਰ ਕਰੋ। ਹਰਿਆ ਭਰਿਆ ਕਰਨ ਵਾਲਾ ਹੈ, ਹਰੀਵ ਧਾਤੂ ਤੋਂ ਬਣਿਆ, ਇਸ ਲਈ ਹਰ ਕਹਿ ਦੇਈਦਾ। ਰੋਗ ਹਰਦਾ ਹੈ, ਸੋਗ ਹਰਦਾ ਹੈ, ਸੁੱਖ ਬਖਸ਼ਦਾ ਹੈ, ਅਵਿਦਿਆ ਅਗਿਆਨ ਹਰਦਾ ਹੈ, ਗਿਆਨ ਬਖਸ਼ਦਾ ਹੈ। ਤੋ ਉਹਦੇ ਅਸੀਂ ਗੀਤ ਗਾਉਣੇ ਨੇ, ਤੇ ਜਦੋਂ ਉਹ ਪ੍ਰਾਪਤ ਹੋ ਜਾਂਦਾ ਹੈ, ਸੁੱਤੇ ਸਿੱਧ ਹੀ ਸਹਿਜਤਾ ਵਿੱਚ ਟਿਕ ਜਾਈਦਾ, ਸ਼ਾਂਤੀ ਵਿੱਚ ਟਿਕ ਜਾਈਦਾ, ਮਨ ਦੀ ਭੜਕਣਾ ਮਿਟ ਜਾਂਦੀ ਹੈ। ਜਾਂ ਇੱਦਾਂ ਸਮਝ ਲਓ, ਸੁਭਾਵਿਕ ਸਹਿਜਤਾ ਨਾਲ ਪ੍ਰੇਮ ਨਾਲ ਉਹਨੂੰ ਧਿਆਉਣਾ ਹੈ। ਫਿਰ ਇੱਕ ਦਿਨ ਹਰ ਪਾਇਆ ਪਰਮਾਤਮਾ ਮਿਲ ਜਾਂਦਾ ਹੈ, ਸਹਿਜੇ ਸਹਿਜੇ ਉਹਦੇ ਗੀਤ ਗਾਇਆ, ਪ੍ਰੇਮ ਨਾਲ ਉਹਦੇ ਗੀਤ ਗਾਇਆ।
ਧੰਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ।
ਦੇਖੋ ਮਾਇਆ ਦਾ ਦੁਨਿਆਵੀ ਖਿੱਤਿਆਂ ਚ ਅਸੀਂ ਵਪਾਰ ਕਰਦੇ ਹਾਂ, ਇਸ ਲੋਕ ਵਿੱਚ ਤੇ ਕੁਝ ਸਹੂਲਤਾਂ ਇਹਦੇ ਨਾਲ ਮਿਲਦੀਆਂ ਨੇ, ਪਰ ਜਿਹੜਾ ਨਾਮ ਦਾ ਵਪਾਰ ਹੈ, ਲੋਕ ਵੀ ਸਫਲਾ ਤੇ ਪਰਲੋਕ ਵਿੱਚ ਵੀ ਉਹ ਕਰੰਸੀ ਚੱਲਦੀ ਹੈ, ਉੱਥੇ ਵੀ ਨਰਕ ਤੋਂ ਨਜ਼ਾਤ ਮਿਲ ਜਾਂਦੀ ਹੈ। ਕਈ ਵਾਰ ਤੁਸੀਂ ਵੇਖਿਆ ਨਾ, ਉਹ ਜਹਾਜ਼ ਦੇ ਵਿੱਚ ਫਸਟ ਕਲਾਸ, ਬਿਜ਼ਨਸ ਕਲਾਸ, ਇਕੋਨਮੀ ਤੋਂ ਅੱਗੇ ਹੁੰਦੀ ਹੈ, ਉਹ ਜਿਹਦੇ ਕੋਲ ਪੈਸਾ ਬਹੁਤਾ ਉਹ ਅੱਗੇ ਬਹਿ ਜਾਂਦਾ, ਜੇ ਤੋਂ ਥੋੜ੍ਹਾ ਪਿੱਛੇ ਬਹਿ ਜਾਂਦਾ। ਜਿਹਦੇ ਕੋਲ ਨਾਮ ਧਨ ਬਹੁਤਾ ਹੋਇਆ ਉਹਨੂੰ ਸੱਚਖੰਡ ਮਿਲਦਾ ਹੈ, ਥੋੜ੍ਹਾ ਘੱਟ ਹੈ ਸਵਰਗ ਮਿਲ ਜਾਵੇਗਾ, ਜੇ ਬਹੁਤਾ ਹੀ ਘੱਟ ਹੈ ਪੱਲੇ ਹੀ ਕੁਛ ਨਹੀਂ, ਪਿਛਲੀਆਂ ਸੀਟਾਂ ਨਰਕ ਨੇ। ਸੌਖੀ ਉਦਾਹਰਣ ਸਮਝ ਲਿਓ, ਉੱਥੇ ਨਾਮ ਧਨ ਦੀ ਕਰੰਸੀ ਚੱਲਦੀ ਹੈ। ਅਸਲ ਵਪਾਰੀ ਉਹ ਹੈ ਜਿਹਨੇ ਨਾਮ ਦਾ ਖਜ਼ਾਨਾ ਇਕੱਠਾ ਕੀਤਾ ਹੈ, ਗੁਰੂ ਦੀ ਮੱਤ ਲਈ ਹੈ ਔਰ ਆਪਣੇ ਜੀਵਨ ਦਾ ਆਧਾਰ ਨਾਮ ਨੂੰ ਬਣਾ ਲਿਆ। ਵੈਸੇ 99% ਸਾਡੇ ਜੀਵਨ ਦਾ ਆਧਾਰ ਪੈਸਾ ਬਣਿਆ ਹੋਇਆ, ਸੰਸਾਰ ਬਣਿਆ ਹੋਇਆ। ਵਿਰਲੀਆਂ ਰੂਹਾਂ ਨੇ ਜਿਨ੍ਹਾਂ ਦੇ ਜੀਵਨ ਦਾ ਆਸਰਾ ਨਾਮ ਹੈ।
ਮਹੱਲਾ ਤੀਜਾ ਵਿਨ ਮਨ ਮਾਰੇ ਕੋਈ ਨਾ ਸਿੱਜਾਈ, ਵੇਖੋ ਕੋ ਲਿਵਲਾਏ।
ਗੁਰਦੇਵ ਕਹਿੰਦੇ ਨੇ ਸੰਸਾਰ ਵੱਲੋਂ, ਪਦਾਰਥਾਂ ਵੱਲੋਂ ਮਨ ਨੂੰ ਮਾਰਨਾ ਪੈਂਦਾ ਹੈ। ਸਿੱਜਈ ਦਾ ਮਤਲਬ ਕੀ ਹੁੰਦਾ? ਸਫਲਤਾ, ਕਾਮਯਾਬੀ। ਜਿੰਨਾ ਚਿਰ ਸੰਸਾਰ ਦਾ ਰਸ ਨਹੀਂ ਛੱਡਦੇ, ਪਰਮਾਤਮਾ ਦਾ ਰਸ ਨਹੀਂ ਆਵੇਗਾ। ਕਹਿੰਦੇ ਤੁਸੀਂ ਲਿਵ ਲਾਉਂਦੇ ਹੋ, ਚੌਂਕੜਾ ਲਾਉਂਦੇ ਹੋ, ਧਿਆਨ ਨਹੀਂ ਜੁੜਦਾ, ਸੰਸਾਰ ਵੱਲ ਧਿਆਨ ਦੌੜਦਾ ਹੈ, ਪਕੜ ਸੰਸਾਰ ਦੀ ਹੈ। ਜਿੰਨਾ ਚਿਰ ਇਹ ਪਕੜ ਨਹੀਂ ਛੁੱਟਦੀ, ਜਿੰਨਾ ਚਿਰ ਕੱਚ ਨਹੀਂ ਛੁੱਟੇਗਾ, ਹੀਰਾ ਹੱਥ ਨਹੀਂ ਆਉਂਦਾ, ਪਰਮਾਤਮਾ ਦੀ ਯਾਦ ਵਿੱਚ ਚੌਂਕੜਾ ਨਹੀਂ ਲੱਗਦਾ।
ਭੇਖ ਧਾਰੀ ਤੀਰਥੀ ਭਾਵ ਥੱਕੇ, ਨਾ ਇਹੋ ਮਨ ਮਾਰਿਆ ਜਾਏ।
ਜਦੋਂ ਕਿਸੇ ਮਹਾਂਪੁਰਸ਼ ਵੱਲ ਵੇਖੀਦਾ ਹੈ, ਉਹਦੇ ਜੀਵਨ ਦੀ ਜਿਹੜੀ ਮੁਸ਼ਕਤ ਹੈ, ਮਿਹਨਤ ਹੈ, ਉਹ ਤੇ ਸਾਥੋਂ ਹੁੰਦੀ ਨਹੀਂ, ਉਹਦੇ ਵਾਲਾ ਅਸੀਂ ਫਿਰ ਭੇਖ ਧਾਰ ਲੈਂਦੇ ਹਾਂ, ਉਹ ਲਿਬਾਸ ਪਾ ਲਈਦਾ ਵੀ ਸਾਧੂ ਚਿੱਟਾ ਚੋਲਾ ਪਾਉਂਦੇ, ਹੁਣ ਪਾ ਲਿਆ। ਪਰ ਬਿਰਤੀ ਕਿੱਥੋਂ ਹੰਸ ਵਾਲੀ ਲਿਆਵਾਂਗੇ? ਬਗਲਾ ਵੀ ਵੈਸੇ ਹੁੰਦਾ ਤੇ ਹੰਸ ਵਰਗਾ ਚਿੱਟਾ ਹੀ ਹੈ। ਕਹਿੰਦੇ ਜਿੱਥੇ ਕੇਵਲ ਲਿਬਾਸ ਹੈ, ਭੇਖ ਨੂੰ ਨਹੀਂ ਭੰਡਿਆ, ਭੇਖਾ ਧਾਰੀ ਦੀ ਗੱਲ ਕੀਤੀ ਹੈ ਜਿਹੜੇ ਦਿਖਾਵੇ ਲਈ ਲਿਬਾਸ ਪਾਉਂਦੇ ਨੇ, ਤੀਰਥਾਂ 'ਤੇ ਵੀ ਜਾਂਦੇ ਨੇ, ਪਾਉਂਦੇ ਪਾਉਂਦੇ ਥੱਕ ਜਾਂਦੇ ਨੇ, ਇਹ ਮਨ ਹੱਥ ਵਿੱਚ ਨਹੀਂ ਆਉਂਦਾ, ਕਾਬੂ ਵਿੱਚ ਨਹੀਂ ਆਉਂਦਾ। ਜਿਨ੍ਹਾਂ ਦਾ ਭੇਖ ਧਾਰਿਆ, ਜੇ ਉਹਨਾਂ ਸੰਤਾਂ ਮਨ ਕਾਬੂ ਕੀਤਾ, ਚੌਂਕੜਾ ਲਾ ਕੇ ਕੀਤਾ, ਚੌਂਕੜਾ ਸਾਥੋਂ ਲੱਗਦਾ ਨਹੀਂ, ਬਾਹਰੀ ਬਨਾਵਟ ਮਹਾਂਪੁਰਸ਼ਾਂ ਵਾਲੀ ਬਣਾ ਲਈ ਦੀ ਹੈ, ਕਹਿੰਦੇ ਮਨ ਕਾਬੂ ਨਹੀਂ ਆਉਂਦਾ।
ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹਿ ਲਿਵਲਾਏ।
ਪਹਿਲਾਂ ਤੇ ਜੀਵਨ ਦੇ ਵਿੱਚ ਗੁਰੂ ਵੱਲ ਮੁੱਖ ਕਰੋ, ਗੁਰਮੁਖ ਬਣੋ, ਔਰ ਜੀਵਨ ਕਾਲ ਦੇ ਵਿੱਚ ਹੀ ਗੁਰੂ ਦੇ ਸ਼ਬਦ ਦੀ ਕਮਾਈ ਕਰਕੇ, ਪ੍ਰਭੂ ਦੇ ਗੀਤ ਗਾ ਕੇ ਸੱਚੇ ਦੇ ਵਿੱਚ ਲਿਵ ਲਾਉਣਾ ਕਰੋ।
ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹਉਮੈ ਸ਼ਬਦ ਜਲਾਏ।
ਸੋਨੇ ਦੀ ਮੈਲ ਨੂੰ ਸਾੜਨ ਲਈ ਸੁਹਾਗਾ ਜ਼ਰੂਰੀ ਹੈ, ਅੱਗ ਜ਼ਰੂਰੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਚੜੀ ਹੋਈ ਹੈ ਮਨ 'ਤੇ, ਵਿਸ਼ਿਆਂ ਵਿਕਾਰਾਂ ਦੀ ਮੈਲ ਚੜੀ ਹੈ। ਉਹ ਜਿਹੜਾ ਚੌਂਕੜਾ ਲਾ ਕੇ ਨਾਮ ਦਾ ਅਭਿਆਸ ਕਰਨਾ ਹੈ, ਇਸ ਨਾਮ ਦੀ ਅੱਗ ਦੇ ਨਾਲ ਵਿਕਾਰਾਂ ਦੀ ਮੈਲ ਸਾੜਨੀ ਹੈ, ਮਲ ਨੂੰ ਸਾੜ ਕੇ ਸੁੱਟ ਦੇਣਾ ਹੈ। ਤੋ ਸ਼ਬਦ ਤੋਂ ਬਿਨਾਂ ਮਨ ਦੀ ਮੈਲ ਨਹੀਂ ਲੈਂਦੀ, ਮੈਲ ਨਹੀਂ ਲੱਥੇਗੀ ਨਿਰਮਲ ਨਹੀਂ ਹੋਵਾਂਗੇ, ਨਿਰਮਲ ਨਾ ਹੋਏ ਤੇ ਪ੍ਰਭੂ ਨਹੀਂ ਮਿਲਦਾ। ਉਹ ਨਿਰਮਲ ਬੜਾ ਹੈ, ਨਿਰਮਲ ਨਾਲ ਨਿਰਮਲ ਹੀ ਮਿਲਣਗੇ, ਪਾਣੀ 'ਚ ਪਾਣੀ ਮਿਲਦਾ, ਤੇਲ 'ਤੇ ਕਦੇ ਮਿਲਦਾ ਨਹੀਂ। ਤੋ ਕਹਿੰਦੇ ਨਾਮ ਦੇ ਅਭਿਆਸ ਨਾਲ ਵਿਕਾਰਾਂ ਦੀ ਮੈਲ ਸਾੜਨਾ ਕਰੋ।
ਪੌੜੀ ਹਰ ਹਰ ਸੰਤ ਮਿਲ ਹੋ ਮੇਰੇ ਭਾਈ, ਹਰ ਨਾਮ ਦ੍ਰਿੜਾਵੋ ਇੱਕ ਕਿਨਕਾ।
ਹੁਣ ਜਿਨ੍ਹਾਂ ਮਹਾਂਪੁਰਸ਼ਾਂ ਨੇ ਨਾਮ ਦਾ ਅਭਿਆਸ ਕੀਤਾ ਹੈ, ਜਿਨ੍ਹਾਂ ਨੇ ਹਰੀ ਦੇ ਪ੍ਰਭੂ ਦੇ ਗੀਤ ਗਾਏ ਨੇ, ਜੋ ਹਰੀ ਦਾ ਹੀ ਰੂਪ ਹੋ ਗਏ, ਉਹਨਾਂ ਦੇ ਕੋਲ ਕਹਿੰਦੇ ਬੈਠੋ, ਬੇਨਤੀ ਕਰੋ ਵੀ ਸਾਨੂੰ ਆਪਣੀ ਸੰਗਤ ਵਿੱਚ ਬਿਠਾਓ, ਔਰ ਉਹਨਾਂ ਕੋਲ ਬੈਠ ਕਰਕੇ ਤਰਲਾ ਲੈਣਾ ਹੈ ਵੀ ਆ ਜਿਹੜਾ ਨਾਮ ਦਿਨ ਰਾਤ ਜਪਦੇ ਹੋ, ਕਿਤੇ ਕਿਣਕਾ ਮਾਤਰ ਸਾਡੀ ਵੀ ਝੋਲੀ ਪਾ ਦਿਓ, ਸੁਰਤ ਰੂਪੀ ਝੋਲੀ 'ਚ ਟਿਕਾ ਦਿਓ। ਸੰਤ ਦਾ ਭਾਵ ਹੈ ਜਿਹਨੇ ਇੰਦਰੇ ਸ਼ਾਂਤ ਕੀਤੇ ਨੇ, ਜਿਹਦਾ ਮਨ ਸ਼ਾਂਤ ਹੈ। ਤੋ ਸਿੱਖੇ ਹੋਏ ਕੋਲੋਂ ਹੀ ਜਾਂਚ ਸਿੱਖੋਗੇ ਨਾ, ਕੋਈ ਡਾਕਟਰ ਹੈ ਉਹਦੇ ਕੋਲ ਜਾ ਕੇ ਜੋਬ ਕਰੋਗੇ, ਪ੍ਰੈਕਟੀਕਲ ਕਰੋਗੇ, ਓਪਰੇਟ ਕਰਨ ਦੀ ਆਪਰੇਸ਼ਨ ਕਰਨ ਦੀ ਜਾਂਚ ਆ ਜਾਵੇਗੀ। ਤੋ ਮਹਾਂਪੁਰਸ਼ ਉਹ ਨੇ ਜਿਨ੍ਹਾਂ ਬਾਣੀ ਦੇ ਸਿਧਾਂਤ ਨੂੰ ਜੀਵਨ 'ਚ ਢਾਲਿਆ, ਪ੍ਰੈਕਟੀਕਲ ਕੀਤਾ, ਚੌਂਕੜੇ ਲਾਏ, ਉਹਨਾਂ ਕੋਲ ਬੈਠ ਕੇ ਤਰਲਾ ਲਓ, ਸਾਡੇ ਜ਼ਿਹਨ ਵਿੱਚ ਵੀ ਨਾਮ ਦਾ ਕਿਣਕਾ ਟਿਕ ਜਾਵੇ।
ਹਰ ਹਰ ਸਿੰਗਾਰ ਬਣਾਵੋ ਹਰ ਜਨ, ਹਰ ਕਾਪੜ ਪਹਿਰੋ ਖਿਮਕਾ।
ਵੇਖੋ ਇਹ ਸਾਧੂ ਦੇ ਲੱਛਣ ਨੇ, ਸਾਧੂ ਸ਼ਿੰਗਾਰ ਕਰਦੇ ਨੇ ਪ੍ਰਭੂ ਦੇ ਨਾਮ ਦਾ, ਸਦਾ ਹੀ ਗਲੂਏ 'ਚ ਨਾਮ ਚੱਲਦਾ ਹੈ। ਜਿਵੇਂ ਗਲ 'ਚ ਕੋਈ ਸ਼ਿੰਗਾਰ ਲਈ ਹਾਰ ਪਾਉਂਦਾ ਨਾ, ਮੋਤੀਆਂ ਦੀ ਮਾਲਾ ਪਾਉਂਦਾ ਹੈ, ਸਾਧਾਂ ਨੇ ਸਵਾਸਾਂ ਦੇ ਧਾਗੇ ਵਿੱਚ ਪ੍ਰਭੂ ਦੇ ਨਾਮ ਦੇ ਮੋਤੀ ਪਾਏ ਨੇ। ਆਮ ਦੁਨੀਆਂ 'ਚ ਆਪਾਂ ਬੜੀ ਸ਼ਕੀਨੀ ਨਾਲ ਰੰਗ ਬਿਰੰਗੇ ਬਸਤਰ ਪਾਉਂਦੇ ਹਾਂ, ਤੋ ਸਾਧੂਆਂ ਨੇ ਖਿਮਾ ਰੂਪੀ ਬਸਤਰ ਪਹਿਨਿਆ ਹੋਇਆ ਹੈ। ਖਿਮਾ ਦਾ ਭਾਵ ਸਹਿਣ ਕਰ ਲੈਣਾ, ਬਰਦਾਸ਼ਤ ਕਰ ਲੈਣਾ, ਅਗਲੇ ਨੂੰ ਮੁਆਫ਼ ਕਰ ਦੇਣਾ, ਬਖਸ਼ਿਸ਼ ਕਰ ਦੇਣੀ, ਵਿਸਾਰ ਦੇਣਾ ਅਗਲੇ ਦੀ ਗਲਤੀ ਨੂੰ, ਵੈਰ ਨਹੀਂ ਰੱਖਣਾ। ਜਿਵੇਂ ਔਰਤ ਨੇ ਸੁੰਦਰ ਸ਼ਿੰਗਾਰ ਕੀਤਾ ਹੋਵੇ, ਖਸਮ ਨੂੰ ਪਾਉਂਦੀ ਹੈ, ਸੱਤ ਸੰਤੋਖ ਦਇਆ ਧਰਮ ਦਾ ਸ਼ਿੰਗਾਰ, ਖਿਮਾ ਦਾ ਸ਼ਿੰਗਾਰ ਜਿਹੜੇ ਕਰਦੇ ਨੇ, ਵਾਹਿਗੁਰੂ ਖਸਮ ਨੂੰ ਉਹ ਪਾਉਂਦੇ ਹਨ।
ਐਸਾ ਸਿੰਗਾਰ ਮੇਰੇ ਪ੍ਰਭ ਭਾਵੈ, ਹਰ ਲਾਗੈ ਪਿਆਰਾ ਪ੍ਰੇਮਕਾ।
ਕਹਿੰਦੇ ਇਹੀ ਸ਼ਿੰਗਾਰ ਹੈ ਖਿਮਾ ਆਦਿਕ ਸ਼ੁਭ ਗੁਣਾਂ ਦਾ, ਜੋ ਪਰਮਾਤਮਾ ਨੂੰ ਬਹੁਤ ਭਾਉਂਦਾ ਹੈ, ਪਿਆਰਾ ਲੱਗਦਾ ਹੈ, ਤੋ ਐਸਾ ਸ਼ਿੰਗਾਰ ਕਰੋ। ਵਿਕਾਰਾਂ ਨੂੰ ਦੂਰ ਕਰਕੇ ਗੁਣਾਂ ਨੂੰ ਧਾਰਨ ਕਰ ਲਓ, ਫਿਰ ਪ੍ਰਭੂ ਦੇ ਦਰ ਤੇ ਪ੍ਰਵਾਨ ਹੋਵੋਗੇ। ਉਹਨੂੰ ਇਦਾਂ ਦਾ ਸੁਹੱਪਣ ਚੰਗੇ ਗੁਣਾਂ ਦਾ ਚੰਗਾ ਲੱਗਦਾ ਹੈ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟੈ ਇੱਕ ਪਲਕਾ।
ਸਾਨੂੰ ਹੁਕਮ ਹੈ ਪੰਜ ਪਿਆਰੇ ਸਾਹਿਬਾਨਾਂ ਦਾ, ਜਪ ਜਾਪ ਸਵਈਏ ਚੌਪੀ ਨੰਦ ਪੰਜ ਬਾਣੀਆਂ ਪੜ੍ਹੋ। ਉਹ ਵੀ ਬੜਾ ਭਾਰ ਜਿਹਾ ਜਾਪਦਾ ਹੈ, ਵੀ ਅੱਧਾ ਘੰਟਾ 40 ਮਿੰਟ ਬਹਿਣਾ ਪੈਣਾ ਹੈ। ਇਹ ਸਿੱਖ ਦੀ ਕਸਵੱਟੀ ਹੈ, ਨਿਤਨੇਮ ਕਰੋ। ਗਾਂ ਸਤਿਪੁਰਸ਼ਾਂ ਦੀ, ਸੰਤ ਦੀ, ਗੁਰਮੁਖਾਂ ਦੀ ਜਿਹੜੀ ਅਵਸਥਾ ਹੈ, ਉਹ ਤੇ ਮਹਾਰਾਜ ਕਹਿੰਦੇ ਨੇ ਦਿਨ ਰਾਤੀ ਨਾਮ ਜਪੋ, ਦਿਨ ਰਾਤ ਧਿਆਉਣਾ ਪਵੇਗਾ। 8 ਘੰਟੇ ਜੋਬ ਕਰੋ, ਥੋੜ੍ਹਾ ਬਹੁਤਾ ਮੁਸ਼ਕਤ ਕਰ ਲਓ, ਰੋਜ਼ੀ ਰੋਟੀ ਚੱਲ ਪੈਂਦੀ ਹੈ। ਜੇ ਮਹਿਲ ਮਾੜੀਆਂ ਚਾਹੀਦੀਆਂ ਨੇ ਤਾਂ ਮਿਹਨਤ ਵੱਧ ਕਰਨੀ ਪੈਂਦੀ ਹੈ, ਵੱਡਾ ਰੁਤਬਾ ਚਾਹੀਦਾ, ਮੁਸ਼ਕਤ ਵੱਧ ਕਰਨੀ ਪੈਂਦੀ ਹੈ। ਤਾਂ ਕਹਿੰਦੇ ਦਿਨ ਰਾਤ ਨਾਮ ਦਾ ਅਭਿਆਸ ਕਰੋ, ਫਿਰ ਜੀਵਨ ਵਿੱਚ ਜਿੰਨੇ ਵੀ ਕਿਲ ਵਿਖ ਨੇ ਇਹ ਸਾਰੇ ਕੱਟੇ ਜਾਣਗੇ। ਅਭਿਆਸ ਕਰਦਿਆਂ ਕਿਤੇ 1 ਸੈਕਿੰਡ ਅੱਖ ਚਮਕਣ ਜਿੰਨਾ ਸਮਾਂ ਵੀ ਰਸ ਆ ਗਿਆ ਨਾ, ਇੰਨੇ ਰਸ ਦੇ ਨਾਲ ਹੀ ਜਨਮਾਂ ਜਨਮੰਤਰਾਂ ਦੇ ਜਿਹੜੇ ਪਾਪ ਨੇ, ਕਿਲਵਿਸ਼ ਨੇ, ਇਹ ਸੜ ਜਾਂਦੇ ਨੇ। ਜਿਵੇਂ ਲੱਖਾਂ ਟਨ ਰੂੰ ਹੋਵੇ ਤੇ 1 ਚੰਗਿਆੜੀ ਬਾਲ ਕੇ ਸੁੱਟ ਦਿੰਦੀ ਹੈ, ਇੱਦਾਂ ਨਾਮ ਦਾ ਕਿਣਕਾ ਵਿਕਾਰਾਂ ਨੂੰ ਪਾਪਾਂ ਨੂੰ ਸਾੜ ਕੇ ਸੁੱਟਦਾ ਹੈ। ਪਰ ਦਿਨ ਰਾਤ ਉਹਦੇ ਗੀਤ ਗਾਉਣੇ ਪੈਂਦੇ ਹਨ।
ਹਰ ਹਰ ਦਿਆਲ ਹੋਵੇ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਨਕਾ।
ਦੇਖੋ ਬਾਣੀ ਸਭ ਨੂੰ ਸਮਝਾਉਂਦੀ ਹੈ, ਨਾਮ ਜਪੋ, ਸੰਸਾਰ ਵਿੱਚ ਰਹੋ। ਜਿਵੇਂ ਕਮਲ ਦਾ ਫੁੱਲ ਛੱਪੜੀ 'ਚ ਹੀ ਰਹਿੰਦਾ, ਪੰਖੜੀਆਂ ਉਪਰਾਮ ਰੱਖਦਾ ਗੰਦਗੀ ਤੋਂ, ਪਾਣੀ ਤੋਂ। ਸੰਸਾਰ ਛੱਡਣ ਦੀ ਗੱਲ ਨਹੀਂ ਹੈ, ਇੱਥੇ ਉਪਰਾਮਤਾ ਦੀ ਗੱਲ ਹੈ। ਸੰਸਾਰ ਦਾ ਰਸ ਛੱਡਣਾ ਹੈ, ਨਿਰੰਕਾਰ ਦਾ ਰਸ ਹਾਸਲ ਕਰਨਾ ਹੈ, ਫਿਰ ਇਹ ਜੀਵਨ ਦੀ ਬਾਜੀ ਜਿੱਤਾਂਗੇ। ਪਰ ਕਹਿੰਦੇ ਗੱਲਾਂ ਕਰਨੀਆਂ ਸੌਖੀਆਂ, ਸੁਣਨੀ ਵੀ ਇਹ ਬਾਤ ਸੌਖੀ ਹੈ। ਬੜੇ ਰੇਅਰ ਨੇ, ਵਿਰਲੇ ਨੇ, ਜਿਨ੍ਹਾਂ 'ਤੇ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੀ ਕਿਰਪਾ ਹੁੰਦੀ ਹੈ, ਔਰ ਨਾਮ ਦੇ ਅਭਿਆਸ ਨਾਲ ਵਿਕਾਰਾਂ ਨੂੰ ਸਾੜ ਲੈਂਦੇ ਨੇ, ਜੀਵਨ ਦੀ ਬਾਜ਼ੀ ਨੂੰ ਉਹ ਜਿੱਤ ਕੇ ਜਾਂਦੇ ਨੇ। ਤੋ ਗੁਰੂ ਦਾ ਦਿਆਲ ਹੋਣਾ ਬੜਾ ਜ਼ਰੂਰੀ ਹੈ, ਗੁਰੂ ਦੀ ਦਇਆ ਹੋਣੀ ਬੜੀ ਜ਼ਰੂਰੀ ਹੈ। ਮਨਮੁਖ ਹਾਰ ਗੁਰਮੁਖ ਸਦ ਜੀਤ, ਮਨ ਦੀ ਮਤ ਪਿੱਛੇ ਲੱਗਣ ਵਾਲੇ ਹਾਰ ਜਾਂਦੇ ਨੇ, ਗੁਰੂ ਦੀ ਮਤ 'ਤੇ ਚੱਲਣ ਵਾਲੇ ਗੁਰੂ ਦੇ ਪ੍ਰਸਾਦ ਸਦਕਾ ਜਿੱਤ ਜਾਂਦੇ ਨੇ। ਦਾਸ ਇੱਥੇ ਸ਼੍ਰੀ ਮੁਖਵਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਨੇ ਕੱਲ੍ਹ ਦੇ ਦਿਨ ਸ਼ਹਾਦਤ ਦੀ ਅਵਧੀ ਪਾਈ ਸੀ। ਆਓ ਉਸ ਗੁਰੂ ਕੇ ਪਿਆਰੇ ਮਹਾਂਪੁਰਸ਼ ਦੇ ਗੀਤ ਗੁਰਬਾਣੀ ਦੀ ਰੌਸ਼ਨੀ ਵਿੱਚ ਗਾਉਂਦੇ ਹਾਂ। ਬਾਣੀ ਆਉਂਦੀ ਹੈ, ਤਨ ਮਨ ਗੁਰਪਹਿ ਵੇਚਿਆ ਮਨ ਦੀਆ ਸਿਰ ਨਾਲ। ਕੁਝ ਹੈ ਨੇ ਇੱਦਾਂ ਦੀਆਂ ਰੂਹਾਂ ਜਿਨ੍ਹਾਂ ਸਾਰਾ ਜੀਵਨ ਗੁਰੂ ਦੇ ਹੁਕਮ ਵਿੱਚ ਚੱਲਣਾ ਕੀਤਾ, ਮਨ ਦੀ ਮਤ ਵੀ ਛੱਡੀ, ਗੁਰੂ ਦੀ ਮਤ ਲੈ ਲਈ, ਤਨ ਵੀ ਗੁਰੂ ਤੋਂ ਵਾਰ ਦਿੱਤਾ ਤੇ ਧਨ ਵੀ ਗੁਰੂ ਤੋਂ ਵਾਰ ਦਿੱਤਾ। ਤ੍ਰਿਭਵਨ ਖੋਜ ਢੰਡੋਲਿਆ, ਗੁਰਮੁਖ ਖੋਜ ਨਿਹਾਲ। ਉਹ ਮਹਾਂਪੁਰਸ਼ ਪ੍ਰਭੂ ਦੇ ਗੀਤ ਗਾਉਂਦੇ ਨੇ, ਗਾਉਂਦਿਆਂ ਗਾਉਂਦਿਆਂ, ਖੋਜ ਕਰਦਿਆਂ ਕਰਦਿਆਂ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਮੁਰਾਦਬੰਦ ਹੋ ਗਏ, ਨਿਹਾਲ ਹੋ ਗਏ, ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ। ਗੁਰਾਂ ਨੇ ਆਪਣੇ ਚਰਨੀ, ਪ੍ਰਭੂ ਨੇ ਆਪਣੇ ਚਰਨੀ ਅਭੇਦ ਕਰਕੇ ਆਪਣਾ ਰੂਪ ਬਣਾ ਲਿਆ। ਜਿਹੜੇ ਤਨ ਮਨ ਧਨ ਕਰਕੇ ਗੁਰੂ ਪਰਮੇਸ਼ਰ ਨੂੰ ਸਮਰਪਿਤ ਹੋਏ, ਉਹ ਉਹਦਾ ਹੀ ਰੂਪ ਹੋ ਗਏ। ਐਸੇ ਬ੍ਰਹਮ ਗਿਆਨੀ, ਸੰਤ ਸਿਪਾਹੀ, ਮਹਾਂਪੁਰਸ਼ ਬਾਬਾ ਦੀਪ ਸਿੰਘ ਜਿਨ੍ਹਾਂ ਦਾ ਆਗਾਜ਼ ਮਾਘ ਦੇ ਮਹੀਨੇ 1739 ਬਿਕਰਮੀ ਸੰਮਤ ਨੂੰ ਭਾਈ ਭਗਤਾ ਜੀ ਬੀਬੀ ਜਿਉਣੀ ਜੀ ਦੇ ਗ੍ਰਹਿ ਵਿਖੇ ਪਹੁ ਪਿੰਡ ਹੁੰਦਾ ਹੈ, ਉਦੋਂ ਲਾਹੌਰ ਜ਼ਿਲ੍ਹਾ ਸੀ। ਪ੍ਰੇਮ ਦੇ ਨਾਲ ਜਦੋਂ ਸੂਰਤ ਤੱਕੀ ਨਾ ਬੱਚੇ ਦੀ, ਉਹ ਨੂਰਾਨੀ ਚਿਹਰਾ ਵੇਖ ਕੇ ਦੀਪ ਨਾ ਰੱਖਿਆ, ਬੜਾ ਪ੍ਰਕਾਸ਼ਿਤ ਚਿਹਰਾ, ਪ੍ਰੇਮ ਨਾ ਦੀਪਾ ਦੀਪਾ ਕਹਿਣਾ। ਹੁਣ ਅੰਮ੍ਰਿਤਸਰ ਨੇੜੇ ਹੈ, ਮਾਤਾ ਪਿਤਾ ਨੇ ਗੁਰੂ ਰਾਮਦਾਸ ਦੇ ਦਰ 'ਤੇ ਲੈ ਜਾਣਾ, ਦਰਸ਼ਨ ਦੀਦਾਰੇ ਕਰਵਾਉਣੇ। ਗੁਰਮਤੀਏ ਮਾਈ ਬਾਪ ਇਹੀ ਆਸ ਰੱਖਦੇ ਨੇ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸੱਚ ਰਾਸ। ਐ ਗੁਰੂ ਪਰਮੇਸ਼ਰ, ਸਾਡੇ ਬੱਚੇ ਦੀ ਝੋਲੀ ਸੱਚ ਪਾਈ, ਇਹਨੂੰ ਸੱਚਾ ਧਰਮੀ ਬਣਾਈ। ਤੋ ਬਚਪਨ ਤੋਂ ਹੀ ਮਾਪਿਆਂ ਨੇ ਸਿੱਖੀ ਨਾਲ ਜੋੜ ਦਿੱਤਾ, 18 ਕੁ ਵਰ੍ਹਿਆਂ ਦੀ ਉਮਰ ਹੋਈ, ਜਵਾਨੀ ਚ ਆਏ। ਮਾਝੇ ਦੀਆਂ ਸੰਗਤਾਂ ਆਪਣੇ ਮੁਰਸ਼ਦ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਨ ਆਨੰਦਾਂ ਦੀ ਪੁਰੀ ਨੂੰ ਚੱਲੀਆਂ। ਬੀਬੀ ਜਿਉਣੀ, ਭਾਈ ਭਗਤਾ ਆਪਣੇ ਫਰਜ਼ੰਦ ਨੂੰ ਲੈ ਕੇ ਕਲਗੀਧਰ ਪਾਤਸ਼ਾਹ ਕੋਲ ਗਏ, ਦਰਸ਼ਨ ਕਰਕੇ ਭਾਈ ਦੀਪਾ ਨਿਹਾਲ ਹੋ ਗਿਆ। ਬਾਣੀ ਚਾਹੁੰਦਾ ਹੈ ਨਾ, ਗੁਰਜੀ ਕੇ ਦਰਸ਼ਨ ਕਾਓ ਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਓ। ਦਿਦਾਰਿਆਂ ਵਿੱਚ ਐਸੀ ਕਸ਼ਿਸ਼, ਆਪਾ ਵਾਰ ਨੂੰ ਚਿੱਤ ਕਰੇ ਐਸਾ ਚਿਹਰਾ ਕਲਗੀਧਰ ਪਾਤਸ਼ਾਹ ਦਾ। ਕੁਝ ਦਿਨ ਮਾਝੇ ਦੀਆਂ ਸੰਗਤਾਂ ਰਹੀਆਂ, ਵਾਪਸ ਆਉਣਾ ਹੈ, ਆਗਿਆ ਮਿਲ ਗਈ। ਭਾਈ ਦੀਪਾ ਵੇਰ ਗਿਆ, ਮੈਂ ਗੁਰੂ ਨੂੰ ਛੱਡ ਕੇ ਕਿਧਰੇ ਨਹੀਂ ਜਾਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਮਾਪੇ ਛੱਡ ਗਏ। ਭਾਈ ਮਨੀ ਸਿੰਘ ਦੀ ਦੇਖ ਰੇਖ ਵਿੱਚ ਅਰਬੀ, ਫਾਰਸੀ, ਗੁਰਮੁਖੀ, ਸੰਸਕ੍ਰਿਤ, ਪੰਜਾਬੀ, ਬ੍ਰਿਜ ਭਾਸ਼ਾ, ਬੇਅੰਤ ਭਾਸ਼ਾਵਾਂ ਦਾ ਗਿਆਨ ਹਾਸਲ ਕੀਤਾ। ਗੱਲ ਕਾਹਦੀ ਹੈ ਵੀ ਸ਼ਸਤਰ ਅਤੇ ਸ਼ਾਸਤਰ ਵਿੱਦਿਆ ਵਿੱਚ ਨਿਪੁੰਨ ਹੋ ਗਏ, ਤੀਰ ਅੰਦਾਜ਼ੀ, ਨੇਜੇਬਾਜ਼ੀ, ਘੋੜ ਸਵਾਰੀ। ਗੁਰਾਂ ਦੀ ਕਿਰਪਾ ਹੋਈ, ਰਾਜੇ ਜੋਗੀ ਬਣ ਗਏ। ਤੂੰ ਗੁਰ ਪ੍ਰਸਾਦ ਕਰ ਰਾਜ ਜੋਗ, ਸ਼ਸਤਰ ਤੇ ਸ਼ਾਸਤਰ ਧਾਰਨੇ ਵਾਲੇ ਬਣ ਗਏ। ਸਮਾਂ ਆਇਆ 1703 ਈਸਵੀ, ਕੋਈ 1760 ਬਿਕਰਮੀ ਸੰਮਤ। ਮਾਪੇ ਆਏ ਪਿੰਡੋਂ, ਕਹਿੰਦੇ ਮਹਾਰਾਜ ਹੁਣ ਕੁਝ ਸਮਾਂ ਭਾਈ ਦੀਪੇ ਨੂੰ ਅਸੀਂ ਘਰ ਲੈ ਜਾਈਏ, ਉਹਨੂੰ ਮਿਲਾਓ। ਗੁਰਦੇਵ ਨੇ ਆਵਾਜ਼ ਦਿੱਤੀ, ਨੌਜਵਾਨ ਸਾਵੇਂ ਮਹਾਰਾਜ ਦੇ ਤੁਰੇ ਆਉਂਦਾ ਹੈ। ਤੇ ਵੇਖ ਕੇ ਮਾਪੇ ਆਂਦੇ, ਆ ਦੀਪੇ ਪੁੱਤ, ਕਲਗੀਧਰ ਬਾਪੂ ਦੇ ਗਲੂਏ ਮੁਬਾਰਕ ਚੋਂ ਨਿਕਲਿਆ, ਇਹ ਹੁਣ ਦੀਪਾ ਨਹੀਂ ਰਿਹਾ, ਅੰਮ੍ਰਿਤ ਛਕ ਕੇ ਦੀਪ ਸਿੰਘ ਬਣ ਗਿਆ ਹੈ। ਕਲੀਆਂ ਵਾਲਾ ਚੋਲਾ ਪਾਇਆ ਹੈ, ਉੱਚਾ ਦੁਮਾਲਾ ਸਜਾਇਆ ਹੈ, ਚੱਕਰ ਝੁੱਲ ਰਹੇ ਨੇ, ਕਮਰ ਕੱਸੇ ਸ਼ਸਤਰ ਨੇ। ਗੁਰਦੇਵ ਨੇ ਆਗਿਆ ਦੇ ਦਿੱਤੀ, ਨਾਲ ਇੱਕ ਹੁਕਮ ਕੀਤਾ ਵੀ ਗੁਰੂ ਨਾਨਕ ਦਾ ਸਿੱਖ ਜਿੱਥੇ ਵੀ ਰਹਿੰਦਾ ਹੈ ਗੁਰੂ ਘਰ ਦੀ ਕੀਰਤੀ ਗਾਉਂਦਾ ਹੈ, ਆਪ ਜੁੜਿਆ ਹੋਰਾਂ ਨੂੰ ਜੋੜਦਾ ਹੈ। ਕੀਰਤਨ ਨਾਮ ਸਿਮਰਤ ਰਹੋ ਜਬ ਲੱਗ ਘੱਟ ਸਾਸ, ਜਿੰਨਾ ਚਿਰ ਸਾਹ ਨੇ ਪ੍ਰਭੂ ਦੀ ਕੀਰਤੀ ਗਾਉਣੀ ਹੈ, ਆਪ ਜੁੜੇ ਹੋਰਾਂ ਨੂੰ ਜੋੜਨਾ ਹੈ। ਬਾਬਾ ਜੀ ਪਹੁ ਪਿੰਡ ਚਲੇ ਗਏ। ਉਧਰੋਂ ਮੁਗਲੀਆ ਸਲਤਨਤ 22 ਧਾਰ ਦੇ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ 1761 ਬਿਕਰਮੀ ਸੰਮਤ, 1704 ਈਸਵੀ ਗਰਮੀਆਂ ਦੇ ਦਿਨ ਘੇਰਾ ਪਾ ਲਿਆ। ਆਮੋ ਸਾਹਮਣੀ ਯੁੱਧ ਜਿੱਤ ਨਹੀਂ ਸਕੇ, 7 ਮਹੀਨੇ ਘੇਰਾ ਰਿਹਾ। ਫੌਜ ਬਗਾਵਤ ਕਰਨ ਵਾਲੀ ਸੀ, ਦੌੜਨ ਵਾਲੀ ਸੀ, ਕਿਉਂਕਿ ਤੁਹਾਨੂੰ ਪਤਾ ਗਰਮੀਆਂ ਦੀ ਮਾਰ, ਫਿਰ ਵਰਖਾ 'ਚ ਕਈ ਰੋਗ ਪੈਦਾ ਹੋਏ, ਫਿਰ ਸਿਆਲ ਪੋਹ ਦਾ ਮਹੀਨਾ, ਸੀਤ ਚੜ੍ਹਦੀ ਹੈ, ਲੜਨਾ ਕਿੱਦਾਂ ਹੈ। ਖੁਰਾਕ ਵੀ ਇੰਨੇ ਸਿਪਾਹੀਆਂ ਨੂੰ 2 ਲੱਖ ਤੋਂ 2.5 ਲੱਖ ਦੇ ਦਰਮਿਆਨ ਘੇਰਾ ਹੈ। ਅੱਲਾ ਯਾਰ ਖਾਂ ਨੇ ਲਿਖਿਆ, ਸਿੰਘੋਂ ਸੇ ਬਿਸ਼ਤ ਚੰਦ ਯਹ ਸ਼ੈਖੋ ਸ਼ਾਬ ਥੇ, ਸਿੰਘਾਂ ਨਾਲੋਂ 20 ਗੁਣਾ ਵੱਧ ਦੁਸ਼ਮਣ ਦਾ ਘੇਰਾ ਸੀ। ਫਿਰ ਛਲ ਤੇ ਉਤਰੇ, ਝੂਠੀਆਂ ਕਸਮਾਂ ਗਊ ਦੀਆਂ ਖਾਧੀਆਂ 22 ਧਾਰ ਦੇ ਰਾਜਪੂਤ ਰਾਜਿਆਂ। ਕੁਰਾਨ ਦੀ ਕਸਮ ਔਰੰਗਜ਼ੇਬ ਵੱਲੋਂ ਆਈ, ਗੁਰਦੇਵ ਨਹੀਂ ਸੀ ਆਨੰਦਪੁਰ ਛੱਡਣਾ ਚਾਹੁੰਦੇ, ਪਤਾ ਸੀ ਜਾਣੀ ਜਾਣਨੇ ਪਿੱਠ 'ਤੇ ਹਮਲਾ ਕਰਨਗੇ ਦੁਸ਼ਮਣ। ਸਿੰਘਾਂ ਜਿੱਦ ਕੀਤੀ, ਜਿਵੇਂ ਬੱਚਿਆਂ ਦੀ ਜਿੱਦ ਅੱਗੇ ਮਾਪੇ ਕਈ ਵਾਰ ਝੁਕਦੇ ਨੇ। ਗੁਰਦੇਵ ਨੇ 6 ਪੋਹ ਦੀ ਰਾਤ 1761 ਬਿਕਰਮੀ ਸੰਮਤ ਆਨੰਦਪੁਰ ਛੱਡਣ ਦੀ ਤਿਆਰੀ ਕਰ ਲਈ। ਤੁਰਦਿਆਂ ਤੁਰਦਿਆਂ ਬਾਬਾ ਗੁਰਬਖਸ਼ ਦਾਸ ਉਦਾਸੀ, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ ਉਦਾਸੀਨ ਸੰਪਰਦਾਇ ਦਾ ਇੱਕ ਅੰਗ, ਉਹਨੂੰ ਕਹਿੰਦੇ ਤੁਸੀਂ ਬਾਪੂ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਗੰਜ ਦੀ ਸੇਵਾ ਸਾਂਭਣੀ ਹੈ। ਆਪ ਕੀਰਤਪੁਰ ਸਾਹਿਬ ਦਰਸ਼ਨ ਕਰਕੇ ਪਰਿਵਾਰ ਸਮੇਤ ਗਾਂ 7 ਪੋਹ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਪਹੁੰਚੇ। ਉੱਥੇ ਦੁਸ਼ਮਣਾਂ ਨੇ ਫਿਰ ਕਸਮਾਂ ਤੋੜ ਕੇ ਪਿੱਠ 'ਤੇ ਹਮਲਾ ਕੀਤਾ, ਘਮਸਾਨ ਦਾ ਯੁੱਧ ਮੱਚਿਆ। ਉੱਥੋਂ ਪਰਿਵਾਰ ਸਰਸਾ ਤੋਂ ਅੱਗੇ ਜਾਂਦਾ ਹੈ। 8 ਪੋਹ ਨੂੰ ਚਮਕੌਰ ਦੀ ਗੜੀ ਸਭ ਤੋਂ ਦੁਨੀਆ ਦਾ ਵੱਡਾ ਅਤੇ ਅਸਾਵਾਂ ਯੁੱਧ ਹੁੰਦਾ ਹੈ। ਗੁਰਸਿੰਹ ਚੇਕਾਰੇ ਉਨਦ ਚਹਿਲ ਨਰ ਕੇ ਦਹਲ ਅਕਬਰ ਆਯਦ ਬਰੋ ਬੇਖਬਰ। ਕਲਗੀਧਰ ਕਹਿੰਦੇ ਮੇਰੇ ਕੋਲ 40 ਭੁੱਖੇ ਸਿੰਘ ਅਤੇ 10 ਲੱਖ ਫੌਜ ਦਾ ਮੈਨੂੰ ਘੇਰਾ ਪੈ ਗਿਆ। ਵੱਡਾ ਸਾਹਿਬਜ਼ਾਦਾ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ ਸ਼ਹਾਦਤ ਦੀ ਅਵਧੀ ਮਾਣ ਗਏ, ਹੋਰ ਸਿੰਘ ਸ਼ਹੀਦ ਹੋਏ। 8 ਪੋਹ ਦੀ ਰਾਤ 3 ਲੋਕਾਂ ਦਾ ਖਸਮ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਤੀਰਾਂ ਦੀ ਵਰਖਾ ਕਰਦਾ, ਦੁਸ਼ਮਣਾਂ ਨੂੰ ਮਿੱਟੀ ਵਿੱਚ ਮਿਲਾ ਕੇ ਘੇਰਾ ਚੀਰ ਕੇ ਲਲਕਾਰਦਾ ਹੋਇਆ 3 ਵਾਰ ਤਾੜੀ ਲਾ ਕੇ ਖਵਾਜਾ ਮਹਿਮੂਦ ਦੇ ਸਾਵੇਂ ਨਿਕਲਦਾ ਹੈ। 9 ਪੋਹ ਦੇ ਤੜਕੇ ਮਾਛੀ ਵਾੜੇ ਜੰਗਲ ਪਹੁੰਚੇ। 13 ਪੋਹ ਨੂੰ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 9 ਤੇ 7 ਸਾਲ ਦੀ ਉਮਰ, ਨਾਜ਼ਮ ਵਜ਼ੀਰ ਖਾਂ ਵੱਲੋਂ ਸਰਹੰਦ ਦੀਆਂ ਨੀਹਾਂ 'ਚ ਚਿਣੇ ਗਏ, ਮਾਤਾ ਗੁਜਰੀ ਸ਼ਹੀਦ ਹੋਈ। ਇੱਦਾਂ ਸਾਰਾ ਹੀ ਪਰਿਵਾਰ 1 ਹਫ਼ਤੇ ਦੇ ਵਿੱਚ ਵਿੱਚ ਸ਼ਹਾਦਤ ਦੀ ਅਵਧੀ ਮਾਣ ਗਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਨੇ ਕਾਂਗੜ ਦੀ ਧਰਤੀ 'ਤੇ ਜ਼ਫਰਨਾਮਾ ਜਿੱਤ ਦੀ ਚਿੱਠੀ ਔਰੰਗਜ਼ੇਬ ਨੂੰ ਲਿਖਦੇ ਨੇ। ਭਾਈ ਦਇਆ ਸਿੰਘ ਦੱਖਣ ਵੱਲ ਲੈ ਕੇ ਤੁਰ ਪਿਆ। ਮਹਾਰਾਜ ਮਾਲਵੇ 'ਚ ਸੰਗਤਾਂ ਨੂੰ ਤਾਰ ਦੇ ਖਿਦਰਾਣੇ ਦੀ ਢਾਬ ਪਹੁੰਚੇ। ਨਾਜ਼ਮ ਵਜ਼ੀਰ ਖਾਂ ਦੀਆਂ ਫੌਜਾਂ ਹਮਲਾ ਕੀਤਾ, ਗੁਰਦੇਵ ਜੰਗ ਜਿੱਤੇ। 40 ਸਿੰਘ ਮਹਾਂ ਸਿੰਘ ਸਮੇਤ ਮੁਕਤੀ ਪ੍ਰਾਪਤ ਕਰ ਗਏ। ਗੁਰਾਂ ਪਾਸੋਂ ਜਗ੍ਹਾ ਦਾ ਨਾਮ ਪ੍ਰਫੁੱਲਤ ਹੋਇਆ ਮੁਕਤ ਸਰ। ਇੱਥੋਂ ਸਾਬੋ ਕੀ ਤਲਵੰਡੀ ਪਹੁੰਚੇ, ਜੰਗ ਦਾ ਕਮਰ ਕੱਸਾ ਖੋਲਿਆ, ਦਮ ਲਿਆ, ਉਹ ਬਣ ਗਿਆ ਜੀ ਦਮਦਮਾ ਸਾਹਿਬ, ਸਾਡਾ 5ਵਾਂ ਤਖ਼ਤ ਸਿੱਖ ਜਗਤ ਦਾ। ਤੋ ਮਹਾਰਾਜ ਉੱਥੇ ਟਿਕੇ ਨੇ, ਅੱਗ ਵਾਂਗੂ ਖਬਰ ਫੈਲ ਗਈ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ, ਮਾਮਾ ਕਿਰਪਾਲ ਚੰਦ ਆਦਿਕ ਸਿੱਖਾਂ ਦੇ ਨਾਲ ਦਿੱਲੀ ਤੋਂ ਚੱਲ ਕੇ ਦਮਦਮਾ ਸਾਹਿਬ ਆ ਗਏ, ਕਿਉਂਕਿ ਸਰਸਾ ਦੇ ਕੰਢੇ ਤੋਂ ਇਹ ਦਿੱਲੀ ਵੱਲ ਚਲੇ ਗਏ ਸਨ। ਬਾਬਾ ਦੀਪ ਸਿੰਘ ਨੂੰ ਖਬਰ ਮਿਲੀ ਪਹੁ ਪਿੰਡ ਤੋਂ ਚੱਲ ਕੇ, ਉਹ ਗੁਰਚਰਨਾਂ ਦੇ ਵਿੱਚ ਦਮਦਮਾ ਸਾਹਿਬ ਆ ਗਏ। ਇੱਥੇ ਫਿਰ ਭਾਈ ਮਨੀ ਸਿੰਘ ਨੇ ਬੇਨਤੀ ਕੀਤੀ, ਐ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਆ ਜਿਹੜੀ ਬਾਣੀ ਹੈ ਨਾ ਤੁਹਾਡੀ, ਧੁਰੋਂ ਪ੍ਰਫੁੱਲਤ ਹੈ। ਆਉਂਦਾ ਨਾ ਰੋਜ਼ ਬਾਣੀ ਦੇ ਵਿੱਚ ਪੜ੍ਹਦੇ, ਤੁਰਕੀ ਬਾਣੀ ਆਈ, ਅਕਾਲੀ ਬਾਣੀ ਹੈ, ਤੁਸੀਂ ਅਕਾਲ ਸਰੂਪ ਹੋ। ਜਦੋਂ ਅਸੀਂ ਅਰਥ ਕਰਦੇ ਹਾਂ ਨਾ, ਅਸੀਂ ਦੁਨਿਆਵੀ ਪਿੰਗਲ ਦੇ ਅਨੁਸਾਰ, ਵਿਆਕਰਣ ਦੇ ਅਨੁਸਾਰ ਅਰਥ ਕਰਦੇ ਹਾਂ। ਜਿਹੜੇ ਦੇਸ਼ ਦੀ ਬੋਲੀ ਹੋਵੇ ਨਾ, ਉਸ ਦੇਸ਼ ਦਾ ਵਾਸੀ ਚੰਗੀ ਤਰ੍ਹਾਂ ਬੋਲੀ ਨੂੰ ਜਾਣਦਾ ਹੁੰਦਾ। ਮੰਨ ਲਓ ਮੈਂ ਇੰਗਲਿਸ਼ ਬੋਲ ਵੀ ਦੇਵਾਂ, ਗ੍ਰੈਮਰ ਗਲਤ ਹੋ ਸਕਦੀ ਹੈ ਮੇਰੀ, ਕੋਈ ਗੋਰਾ ਟੋਕ ਸਕਦਾ ਹੈ, ਉਹਨਾਂ ਦੀ ਭਾਸ਼ਾ ਹੈ, ਕੋਈ ਗੋਰਾ ਪੰਜਾਬੀ ਸਿੱਖੇ ਬੋਲੇ ਤਾਂ ਮੈਂ ਉਹਨੂੰ ਟੋਕ ਸਕਦਾ, ਮੇਰੀ ਮਦਰ ਟੰਗ ਹੈ ਪੰਜਾਬੀ। ਇਹ ਹੋਰ ਦੇਸ਼ ਤੋਂ ਆਈ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ, ਗਿਆਨ ਵੇ ਲਾ ਲਓ, ਐ ਗੁਰੂ ਗੋਬਿੰਦ ਸਿੰਘ ਤੂੰ ਖੁਦ ਖੁਦਾ ਹੈ, ਤੂੰ ਅਕਾਲ ਸਰੂਪ ਹੈ, ਤੇਰੇ ਤੇ ਖੁਦਾ ਦਰਮਿਆਨ ਇੱਕ ਇਸ ਚਮੜੀ ਦਾ ਫਾਸਲਾ ਹੈ, ਉਹ ਜੋਤ ਹੈ, ਤੂੰ ਸਰੀਰ ਹੈ, ਸਤਿਗੁਰ ਵਿੱਚ ਆਪ ਰੱਖੇ ਉਨ ਕਰ ਪ੍ਰਗਟ ਆਖ ਸੁਣਾਇਆ। ਗੁਰੂ ਗੋਬਿੰਦ ਸਿੰਘ ਇਸ ਦਾ ਪ੍ਰਵੇਡਿੰਗ ਲੋਰਡ, ਖੁਦ ਖੁਦਾ ਹੈ, ਤੇਰੀ ਬਾਣੀ ਤੂੰ ਹੀ ਅਰਥ ਕਰਕੇ ਸੁਣਾ, ਸਾਡੇ ਕੋਲੋਂ ਅਰਥ ਠੀਕ ਨਹੀਂ ਲੱਗਦੇ। ਕਹਿੰਦੇ ਜਾਓ ਫਿਰ ਧੀਰਮਲ ਕੋਲੋਂ ਕਰਤਾਰਪੁਰੀ ਜਿਹੜੀ ਬੀੜ ਹੈ 1661 ਬਿਕਰਮੀ ਸੰਮਤ ਭਾਈ ਗੁਰਦਾਸ ਕੋਲੋਂ ਗੁਰੂ ਅਰਜਨ ਸਾਹਿਬ ਨੇ ਰਾਮਸਰ ਅੰਮ੍ਰਿਤਸਰ ਲਿਖਵਾਈ ਸੀ ਉਹ ਲੈ ਆਓ, ਨਾਲੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਉਹ 'ਚ ਦਰਜ ਕਰ ਦਾਂਗੇ, ਸੰਪੂਰਨਤਾ ਕਰ ਦਾਂਗੇ ਬੀੜ ਦੀ, ਨਾਲੇ ਤੁਹਾਨੂੰ ਅਰਥ ਪੜ੍ਹਾਵਾਂਗਾ। ਉਹ ਧੀਰਮਲ ਨੇ ਤਰਕੀ ਬੜਾ ਤਕੜਾ ਕਰਤਾ, ਉਹ ਆਂਦਾ ਗੁਰੂ ਨਾਨਕ ਦੇ ਖਸਮ ਦੀ ਬਾਣੀ ਹੈ, ਖਸਮ ਦਾ ਰੂਪ ਹੈ, ਧੁਰੋਂ ਲੈ ਕੇ ਆਇਆ, ਅਤੇ ਜੇ ਗੁਰੂ ਗੋਬਿੰਦ ਸਿੰਘ ਉਸੇ ਗੁਰੂ ਨਾਨਕ ਦਾ ਹੀ ਰੂਪ ਹੈ ਅਤੇ ਗਲੂਏ 'ਚੋਂ ਬਾਣੀ ਪ੍ਰਗਟ ਕਰੇ, ਐਵੇਂ ਨਕਲ ਮਾਰਨ ਲਈ ਬੀੜ ਨਾ ਮੰਗਦਾ ਫਿਰੇ, ਵਾਪਸ ਆ ਗਏ ਸਿੱਖ। ਹੁਣ ਜੇ ਗੁਰੂ ਗੋਬਿੰਦ ਸਿੰਘ ਚਾਹੁੰਦੇ, ਉੱਥੇ ਹੋਰ ਵੀ ਬੀੜਾਂ ਮੌਜੂਦ ਨੇ ਕਰਤਾਰਪੁਰੀ ਬੀੜ ਤੋਂ ਬਿਨਾਂ, ਪਰ ਤਰਕ ਬੜਾ ਵੱਡਾ ਹੋ ਗਿਆ, ਹੁਣ ਨਕਲ ਮਾਰਿਆਂ ਗੱਲ ਨਹੀਂ ਬਣੇਗੀ, ਗਲੂਏ 'ਚੋਂ ਬਾਣੀ ਪ੍ਰਗਟ ਕਰਨੀ ਪੈਣੀ ਹੈ। ਇੱਕ ਡਰੌਲੀ ਉੱਥੇ ਬੀੜ ਪਈ ਸੀ ਗੁਰੂ ਗ੍ਰੰਥ ਸਾਹਿਬ ਦੀ ਮਾਲਵੇ ਦੇ ਵਿੱਚ ਹੀ, ਨੰਦ ਚੰਦ ਨੇ ਨਾ ਉਦਾਸੀ ਸਾਧੂਆਂ ਕੋਲੋਂ ਬੀੜ ਲੈ ਲਈ ਸੀ ਵੀ ਦਿਉ, ਗੁਰੂ ਗੋਬਿੰਦ ਸਿੰਘ ਦੇ ਦਸਖਤ ਕਰਾਉਣੇ ਨੇ, ਬਾਅਦ ਵਿੱਚ ਇਹ ਬੀੜ ਉਹਨੇ ਮੋੜੀ ਨਹੀਂ ਸੀ। ਇੱਕ ਹੋਰ ਬੀੜ, ਜਦੋਂ ਮਹਾਰਾਜ ਨੇ ਰਾਮਸਰ ਗੁਰੂ ਗ੍ਰੰਥ ਸਾਹਿਬ ਲਿਖਵਾ ਲਏ ਭਾਈ ਗੁਰਦਾਸ ਕੋਲੋਂ ਅਤੇ ਭਾਈ ਬੰਨੋ ਨੂੰ ਉਹ ਅੰਗ ਦਿੱਤੇ ਵੀ ਜਿਲਦ ਬਣਾ ਲਿਆ, ਉਹ ਲਾਹੌਰ ਜਿਲਦ ਬੰਨਣ ਲਈ ਲੈ ਕੇ ਗਏ, ਉਹਨਾਂ ਉਲੱਥਾ ਕਰ ਲਿਆ, ਉਹਨੂੰ ਬੰਨੋ ਵਾਲੀ ਬੀੜ ਆਉਂਦੇ ਹਾਂ, ਇਹ ਵੀ ਮੌਜੂਦ ਸੀ, ਪਰ ਮਹਾਰਾਜ ਨੇ ਨਹੀਂ ਮੰਗਵਾਈ। ਗਲੂਏ ਮੁਬਾਰਕ ਤੋਂ ਇੱਕ ਓਅੰਕਾਰ ਤੋਂ ਲੈ ਕੇ 18-10-20 ਰਾਗ ਮਾਲਾ 'ਤੇ ਸਮਾਪਤੀ ਕੀਤੀ। ਇੱਥੋਂ ਸਮਝ ਪੈ ਗਈ ਸਿੱਖ ਜਗਤ ਨੂੰ, ਜੋਤ ਓਹਾ ਜੁਗਤ ਸਾਏ ਸਹਿਕਾਇਆ, ਫਿਰ ਪਲਟੀ ਹੈ ਸਰੀਰ ਹੀ ਬਦਲਿਆ ਹੈ, ਜੋਤ ਗੁਰੂ ਨਾਨਕ ਵਾਲੀ ਹੈ। ਗਲੂਏ 'ਚੋਂ ਸਾਰੀ ਬਾਣੀ ਪ੍ਰਗਟ ਕੀਤੀ। ਬਾਪੂ ਕਲਗੀਧਰ ਆਪ ਵੀ ਆਉਂਦੇ ਨੇ, ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ, ਹਮਾ ਸ਼ਬਦੇ ਉਹ ਜ਼ਹਰੂ ਮਾਨਕ ਅਸਤ, ਮੈਂ ਖੁਦ ਖੁਦਾ ਗੁਰੂ ਨਾਨਕ ਬਣ ਕੇ ਆਇਆ ਦੁਨੀਆਂ 'ਤੇ, ਮੈਂ ਗੁਰੂ ਗੋਬਿੰਦ ਸਿੰਘ ਬਣਿਆ, ਮੈਂ ਹੀ ਸ਼ਬਦਾਵਤਾਰ ਹਾਂ, ਤੁਹਾਡੇ ਸਾਰਿਆਂ 'ਚ ਵੀ ਜੋਤ ਮੇਰੀ ਹੀ ਪ੍ਰਫੁੱਲਤ ਹੈ, ਗੁਰ ਪਰਮੇਸ਼ਰ ਏਕੋ ਜਾਣ, ਗੁਰੂ ਪਰਮੇਸ਼ਵਰ ਦਾ ਰੂਪ ਹੈ। ਸਾਰੀ ਬਾਣੀ ਪ੍ਰਗਟ ਕਰ ਦਿੱਤੀ ਇਸ ਰੂਹੇ ਜ਼ਮੀਨ 'ਤੇ। ਅਤੇ ਜਦੋਂ ਭਾਈ ਮਨੀ ਸਿੰਘ ਪਾਸੋਂ ਇਹ ਬੀੜ ਲਿਖਵਾ ਲਈ, ਉੱਥੇ ਫਿਰ ਹੁਕਮਨਾਮਾ ਆਇਆ ਹੈ, ਸਤਿਗੁਰ ਆਇਓ ਸਰਣ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ। ਅਤੇ ਜਿਹੜੀ ਸ਼ਾਹੀ ਸੀ ਨਾ ਜਾਂ ਕਲਮਾ, ਉਹ ਬਾਬਾ ਦੀਪ ਸਿੰਘ ਤਿਆਰ ਕਰਦੇ ਸੀ, ਕਲਮ ਘੜ ਲੈਣੀ ਭਾਈ ਮਨੀ ਸਿੰਘ ਨੂੰ ਦੇਣੀ, ਸ਼ਾਹੀ ਮੁੱਕ ਜਾਣੀ ਫਿਰ ਤਿਆਰ ਕਰਕੇ ਭਾਈ ਮਨੀ ਸਿੰਘ ਨੂੰ ਦੇਣੀ। ਇਤਿਹਾਸ ਦੇ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਨੇ, ਬੀੜ ਆਦਿ ਗੁਰੂ ਗ੍ਰੰਥ ਕੀ ਨਈ ਕਰੀ ਯੋਂ ਤਿਆਰ, ਯਹੀਂ ਤੇ ਕਹਿਲਾਤ ਵਹਿ ਬੀੜ ਦਮਦਮੇ ਵਾਰ। ਦਮਦਮਾ ਸਾਹਿਬ ਤਿਆਰ ਹੋਈ ਨਵੀਂ ਬੀੜ, ਦਮਦਮੀ ਬੀੜ ਪ੍ਰਫੁੱਲਤ ਹੋ ਗਈ। ਇਹ ਉਹੀ ਬੀੜ ਹੈ ਜਿਹਨੂੰ ਗੁਰਤਾ ਗੱਦੀ ਮਿਲੀ ਹੈ ਨੰਦੇੜ ਦੀ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਹੁਣਾਂ ਵੱਲੋਂ। ਖੈਰ, ਗੁਰੂ ਨੇ ਕਰਾਮਾਤ ਵਰਤਾਈ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਬਾਬਾ ਕਾਨ ਸਿੰਘ, ਰਾਮ ਕੌਰ ਜੀ, ਬਾਬਾ ਵਿਨੋਦ ਸਿੰਘ ਆਦਿਕ 48 ਸਿੰਘਾਂ ਨੇ ਅਰਥ ਪੜ੍ਹੇ। ਉੱਥੇ ਫਿਰ ਬਾਬਾ ਦੀਪ ਸਿੰਘ ਜੀ ਹੁਣੀ, ਭਾਈ ਮਨੀ ਸਿੰਘ ਹੁਣੀ ਪੱਲਾ ਪਾ ਕੇ ਗਲ ਵਿੱਚ ਝੋਲੀ ਅੱਡ ਕੇ ਕਲਗੀਧਰ ਪਾਤਸ਼ਾਹ ਅੱਗੇ ਖਲੋਤੇ, ਕਿਉਂਕਿ ਗੁਰਦੇਵ ਦੱਖਣ ਨੂੰ ਚੱਲੇ ਸਨ। ਮਹਾਰਾਜ ਕਹਿੰਦੇ, ਭਾਈ ਮਨੀ ਸਿੰਘ ਕੀ ਮੰਗਦੇ ਹੋ, ਏਡਾ ਵੱਡਾ ਸਿੱਖ ਹੈ, ਮਹਾਂਪੁਰਸ਼ ਹੈ, ਗੁਰੂ ਗੋਬਿੰਦ ਸਿੰਘ ਦੇ ਦੀਵਾਨ ਦਾ ਰੁਤਬਾ ਹੈ, ਨਿਮਰਤਾ ਵੇਖੋ, ਕਹਿੰਦਾ ਜੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਅਤੇ ਬਾਪੂ ਕਲਗੀਧਰ ਰੌਂ ਵਿੱਚ ਆ ਕੇ ਕਹਿੰਦੇ, ਮਨੀ ਸਿੰਘ ਜੀ ਤੁਹਾਡਾ ਬੰਦ ਬੰਦ 'ਤੇ ਕੱਟਿਆ ਜਾ ਸਕਦਾ ਹੈ, ਪਰ ਤੁਹਾਡੀ ਸਿੱਖੀ ਕੋਈ ਨਹੀਂ ਖੋ ਸਕਦਾ। ਬਾਬਾ ਦੀਪ ਸਿੰਘ ਜੀ ਨੂੰ ਆਂਦੇ, ਤੁਸੀਂ ਕੀ ਮੰਗਦੇ ਹੋ? ਕਹਿੰਦੇ, ਪਾਤਸ਼ਾਹ ਇਹੀ ਮੰਗ ਹੈ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਕਹਿੰਦੇ, ਦੀਪ ਸਿੰਘ ਅਵਸ਼ ਨਿਭੇਗੀ, ਤੁਹਾਡੀ ਜ਼ੁਬਾਨ ਤੋਂ ਕੀਤਾ ਹੋਇਆ ਪਰਣ ਸਿੱਖੀ ਨਿਭਾਉਣ ਵਾਲਾ ਨਹੀਂ ਕੱਟਿਆ ਜਾ ਸਕਦਾ, ਭਾਵੇਂ ਤੁਹਾਡੀ ਗਰਦਨ ਕੱਟੀ ਜਾਵੇ। ਤਿੰਨਾਂ ਲੋਕਾਂ ਦੇ ਖਸਮ ਨੇ ਪਰਣ ਨਿਭਣ ਵਾਲਾ ਬਚਨ ਗਲੂਏ ਮੁਬਾਰਕ ਤੋਂ ਬਾਬਾ ਦੀਪ ਸਿੰਘ ਨੂੰ ਕਰ ਦਿੱਤਾ। ਅਤੇ ਬਾਣੀ ਆਉਂਦੀ ਹੈ, ਗੁਰ ਕਾ ਸ਼ਬਦ ਨਾ ਮੇਟੈ ਕੋਏ, ਗੁਰੂ ਨਾਨਕ ਨਾਨਕ ਹਰ ਸੋਏ। ਗੁਰੂ ਨਾਨਕ ਪ੍ਰਭੂ ਸਰੂਪ ਹੈ, ਉਹਦੀ ਜੋਤ ਦੇ ਕੱਢੇ ਬੋਲ ਮਿਟ ਨਹੀਂ ਸਕਦੇ। ਸਾਰਿਆਂ ਸਿੰਘਾਂ ਨੂੰ ਸੇਵਾ ਲਾਈਆਂ, ਬਾਬਾ ਦੀਪ ਸਿੰਘ ਕਹਿੰਦੇ ਮਹਾਰਾਜ ਮੈਨੂੰ ਕੀ ਸੇਵਾ ਲਾਉਂਦੇ ਹੋ? ਕਹਿੰਦੇ ਬਾਬਾ ਦੀਪ ਸਿੰਘ ਜਿਹੜੇ ਅਰਥ ਸਾਥੋਂ ਪੜ੍ਹੇ ਨੇ ਤੁਸੀਂ ਗਾਂਹ ਪੜ੍ਹਾਉਣੇ ਨੇ। ਇੱਦਾਂ ਫਿਰ ਬਾਬਾ ਦੀਪ ਸਿੰਘ ਜੀ ਖੋਟਿਆਂ ਨੂੰ ਖਰੇ ਕਰਨ ਲੱਗ ਪਏ ਅਤੇ ਜਿੱਥੇ ਖੋਟਾ ਸਿੱਕਾ ਖਰਾ ਕਰੀਏ ਜਾਂ ਜਿੱਥੇ ਸਿੱਕਾ ਘੜੀਏ ਉਹ ਟਕਸਾਲ ਹੁੰਦੀ ਹੈ। ਤੋ ਟਕਸਾਲ ਦਾ ਆਗਾਜ਼ ਹੋਇਆ ਦਮਦਮਾ ਸਾਹਿਬ। ਇਹ ਸੰਥਿਆ ਚੱਲ ਰਹੀ ਸੀ ਇਸ ਕਰਕੇ ਦਮਦਮੀ ਟਕਸਾਲ ਨਾਮ ਪੈ ਗਿਆ। ਇਹ ਕੋਈ 1763 ਬਿਕਰਮੀ ਸਮਤ 23 ਸਾਵਣ ਦੀ ਗੱਲ ਹੈ। ਇੱਥੋਂ ਪਾਤਸ਼ਾਹ ਦੱਖਣ ਚਲੇ ਗਏ। ਮਾਧੋ ਦਾਸ ਵੈਰਾਗੀ ਡੇਰੇ ਵਿੱਚ ਲੋਕੇ ਦਿਨ ਕੱਟਦਾ। ਉਹਨੂੰ ਪਤਾ ਹੈ ਜੇ ਜੰਗਲ ਚੋਂ ਬਾਹਰ ਨਿਕਲਿਆ ਇੰਨਾ ਜ਼ੋਰ ਹੈ ਔਰੰਗਜ਼ੇਬ ਦਾ ਬਹਾਦਰ ਸ਼ਾਹ ਦਾ ਜੰਜੂ ਲਾ ਕੇ ਇਸਲਾਮ 'ਚ ਲੈ ਜਾਣਗੇ। ਕਲਗੀਧਰ ਪਾਤਸ਼ਾਹ ਗਏ, ਥਾਪੜਾ ਦੇ ਕੇ ਖਾਲਸਾ ਪੰਥ ਵਿੱਚ ਸ਼ਾਮਿਲ ਕੀਤਾ। ਸਤਿਗੁਰ ਮੇਰਾ ਤਾਣ ਤਾਣ ਅਜ਼ਮਤ ਬਖਸ਼ ਕੇ ਮੁਗਲੀਆ ਸਲਤਨਤ ਦੀ ਇੱਟ ਨਾ ਇੱਟ ਖੜਕਾਉਣ ਪੰਜਾਬ ਵੱਲ ਤੋਰਿਆ। ਆਪ ਪਾਤਸ਼ਾਹ ਪਿੱਛੇ ਉੱਥੇ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਗਏ। ਪਰ ਜਾਣ ਤੋਂ ਪਹਿਲਾਂ ਹੁਕਮਨਾਮੇ ਆਪਣੇ ਸਾਰੇ ਮੁਖੀ ਜਰਨੈਲਾਂ ਲਈ ਕੱਢ ਗਏ ਵੀ ਅਸੀਂ ਸਿੱਖਾਂ ਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਸਾਜਿਆ, ਇਹਦਾ ਸਾਥ ਦੇਣਾ ਹੈ, ਮੁਗਲੀਆ ਸਲਤਨਤ ਨੂੰ ਮਿਟਾਉਣਾ ਹੈ। ਇੱਕ ਹੁਕਮਨਾਮਾ ਬਾਬਾ ਦੀਪ ਸਿੰਘ ਨੂੰ ਮਿਲਿਆ। ਦਮਦਮਾ ਸਾਹਿਬ ਚੱਪੜਚਿੜੀ ਦੇ ਮੈਦਾਨ ਪਹੁੰਚੇ, ਸਾਰੇ ਸੂਰੇ ਇਕੱਠੇ ਹੋ ਗਏ। ਉੱਥੇ ਫਿਰ ਨਾਜ਼ਮ ਵਜ਼ੀਰ ਖਾਂ ਮਾਰਿਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਪੰਥ ਦੀ ਜਿੱਤ ਹੋਈ। ਜਦੋਂ ਕੇਸਗੜ੍ਹ ਸਾਹਿਬ ਇਕੱਠੇ ਹੋਏ, ਬਾਬਾ ਦੀਪ ਸਿੰਘ ਨੂੰ ਪੰਥ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ। ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਸ਼ਹਾਦਤ ਦੀ ਅਵਧੀ ਮਾਣ ਗਏ ਦਿੱਲੀ ਦੇ ਵਿੱਚ। ਨਾਲ ਫਰਜ਼ੰਦ ਅਜੈ ਸਿੰਘ 3-4 ਸਾਲਾਂ ਦੀ ਉਮਰ ਦਾ, ਉਹ ਵੀ ਸ਼ਹੀਦ ਹੋਇਆ। ਘਰ ਵਾਲੀ ਵੀ ਸ਼ਹਾਦਤ ਦੀ ਅਵਧੀ ਮਾਣ ਗਈ। ਬਾਬਾ ਦੀਪ ਸਿੰਘ ਇਹਦੇ ਬਾਅਦ ਨਾ ਦਮਦਮਾ ਸਾਹਿਬ ਟਿਕ ਗਏ। 11 ਸਾਲ ਦੇ ਇਰਦ ਗਿਰਦ ਕਲਮ ਚਲਾਈ ਹੈ, ਪੋਥੀਆਂ ਗੁੜਕਾ ਸਾਹਿਬ ਮਹਾਰਾਜ ਦੀਆਂ ਬੀੜਾਂ ਲਿਖੀਆਂ। 4 ਬੀੜਾਂ ਗੁਰਮੁਖੀ 'ਚ ਪ੍ਰਚਲਿਤ ਨੇ ਲਿਖੀਆਂ, ਇੱਕ ਫਾਰਸੀ 'ਚ ਲਿਖੀ। ਜਿਹੜੀ ਪਹਿਲੀ ਬੀੜ ਹੈ 2 ਸ਼ੇਰ ਸੋਨੇ ਦੀ ਸ਼ਾਹੀ ਨਾਲ ਲਿਖੀ, ਉਹ ਸ਼੍ਰੀ ਅਕਾਲ ਤਖਤ ਸਾਹਿਬ ਚੜ੍ਹਾਈ। ਦੂਸਰੀ ਬੀੜ ਕੇਸਗੜ੍ਹ ਸਾਹਿਬ, ਤੀਸਰੀ ਬੀੜ ਪਟਨਾ ਸਾਹਿਬ ਅਤੇ ਚੌਥੀ ਨੰਦੇੜ ਹਜ਼ੂਰ ਸਾਹਿਬ ਚੜ੍ਹਾਉਣਾ ਕੀਤੀ। ਬਹੁਤ ਸੇਵਾਵਾਂ ਕੀਤੀਆਂ, ਬੜੇ ਸਿੱਖਾਂ ਨੂੰ ਸੰਥਿਆ ਕਰਾਈ। ਸਮਾਂ ਆਇਆ ਅਹਿਮਦ ਸ਼ਾਹ ਦੁਰਾਨੀ ਦਾ। ਨਾਦਰ ਸ਼ਾਹ ਅਵਸਾਰ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਜਿਹੜਾ ਸੀ, ਇਹ ਕੋਈ 1747 ਈਸਵੀ ਦੇ ਵਿੱਚ ਅਫਗਾਨਿਸਤਾਨ ਦਾ ਬਾਦਸ਼ਾਹ ਬਣਦਾ ਹੈ। ਇਹਨੇ ਭਾਰਤ ਦੇ ਉੱਤੇ ਤਕਰੀਬਨ ਵੱਡੇ ਹਮਲੇ ਗਿਣੀਏ 7-8 ਕੀਤੇ, ਹੋਰ ਨਿੱਕੀਆਂ ਮੋਟੀਆਂ ਲੁੱਟਾਂ ਤੇ ਬਹੁਤ ਮਚਾਈਆਂ ਨੇ। ਕੋਈ 1747-48 ਤੋਂ ਲੈ ਕੇ 1767 ਤਾਈਂ ਸਭ ਤੋਂ ਵੱਡੀ ਜੰਗ ਇਹਨੇ 1761 ਨੂੰ ਬੈਟਲ ਆਫ ਪਾਣੀਪਤ ਲੜੀ। ਇੱਕ ਬੰਨੇ ਦੁਰਾਨੀ ਅੰਪਾਇਰ ਹੈ, ਦੁਰਾਨੀ ਡਾਇਨੈਸਟੀ ਹੈ, ਇੱਕ ਬੰਨੇ ਮਰਾਠੇ ਨੇ, ਮਿੱਟੀ 'ਚ ਮਿਲਾ ਦਿੱਤੇ ਮਰਾਠੇ ਇਹਨੇ। ਜਿਹੜੇ ਆਉਂਦੇ ਇਹਨਾਂ ਦੀ ਮਰਾਠਾ ਅੰਪਾਇਰ ਸਭ ਤੋਂ ਤਕੜੀ ਸੀ, ਸਿੱਖਾਂ ਦੇ ਪੱਲੇ ਕੱਖ ਨਹੀਂ ਸੀ। ਖਿਆਲ ਰੱਖਿਓ, ਭਾਰਤ ਵਰਸ਼ ਵਿੱਚ ਬੜੀਆਂ ਡਾਇਨੈਸਟੀਜ਼ ਹੋਈਆਂ ਨੇ, ਆਪਸ ਵਿੱਚ ਲੜਨ ਵਾਲੇ ਬੜੇ ਹੋਏ ਨੇ, ਪਰ ਜੇ ਅਫਗਾਨਿਸਤਾਨ ਨੂੰ ਮਾਰਨਾ, ਕਾਬਲ ਕੰਧਾਰ ਨੂੰ ਮਾਰਨਾ ਕਿਸੇ ਦੇ ਹਿੱਸੇ ਆਇਆ, ਉਹ ਸਿੱਖ ਜਗਤ ਦੇ ਮਹਾਰਾਜਾ ਰਣਜੀਤ ਸਿੰਘ ਦੇ ਹਿੱਸੇ ਆਇਆ। ਮਰਾਠੇ ਦੇ ਅੰਦਰ ਹੀ ਧਰਤੀ ਧੁਰਤੀ ਮਲ ਕੇ ਗੁਜ਼ਾਰਾ ਕਰਨ ਵਾਲੇ ਸਨ। ਜੇ ਬਾਹਰੀ ਤਾਕਤਾਂ 'ਤੇ ਹਮਲਾ ਕਿਸੇ ਨੇ ਕੀਤਾ, ਉਹ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ, ਨਹੀਂ ਤਾਂ ਸਾਰੇ ਬਾਹਰੀ ਹਮਲਾਵਰ ਹਿੰਦੁਸਤਾਨ ਨੂੰ ਹੀ ਡਾਂਗ ਫੇਰਦੇ ਰਹੇ ਨੇ ਅਤੇ ਹੱਥ ਜੋੜ ਕੇ ਡਾਂਗਾਂ ਖਾਂਦੇ ਵੀ ਰਹੇ ਨੇ। ਐਵੇਂ ਥੋੜ੍ਹਾ 700 ਗੁਲਾਮ ਰਹੇ ਮੁਗਲ ਡਾਇਨੈਸਟੀ ਦੇ, ਪਠਾਨ ਡਾਇਨੈਸਟੀ ਦੇ, ਦੁਰਾਨੀ ਅੰਪਾਇਰ ਦੇ। ਬੜਾ ਲੰਮਾ ਇਤਿਹਾਸ ਹੈ ਗੁਲਾਮੀ ਦਾ। ਹੁਣ ਜੋ ਮਰਜ਼ੀ ਕਿਤਾਬਾਂ 'ਚੋਂ ਕੱਢੀ ਜਾਣ, ਜਿਹੜੀ ਅਸਲ ਸੱਚਾਈ ਹੈ ਹਿਸਟਰੀ ਆਫ ਇੰਡੀਆ, ਉਹ ਇਹ ਹੀ ਰਹੀ ਹੈ। ਖੈਰ, ਇੱਕ ਵਾਰ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਨੂੰ ਜਿੱਤਿਆ। ਅਦੀਨਾ ਬੇਗ ਨੂੰ ਮਿਟਾ ਕੇ ਆਪਣੇ ਫਰਜ਼ੰਦ ਤੈਮੂਰ ਨੂੰ ਗਵਰਨਰ ਲਾ ਦਿੱਤਾ ਅਤੇ ਨਾਲ ਜਹਾਨ ਖਾਂ ਨੂੰ ਵਜ਼ੀਰ ਲਾ ਦਿੱਤਾ। ਅਹਿਮਦ ਸ਼ਾਹ ਦੁਰਾਨੀ ਅਬਦਾਲੀ ਵੀ ਕਹਿ ਦਿੰਦੇ ਆਪਾਂ, 1757 ਦੀ ਗੱਲ ਹੈ ਇਹ ਨਾ। ਕਿਧਰੇ ਭਾਰਤ ਨੂੰ ਲਤਾੜਦਾ ਮਾਰਦਾ ਹੋਇਆ ਦਿੱਲੀ ਨੂੰ ਲੁੱਟ ਕੇ ਵਾਪਸ ਅਫਗਾਨਿਸਤਾਨ ਨੂੰ ਚੱਲਿਆ ਹੈ। ਰਸਤੇ ਦੇ ਵਿੱਚ ਮਿਸਲਾਂ ਵਾਲਿਆਂ ਜਹੇਦਾਰਾਂ ਨੇ ਸਿੰਘਾਂ ਨੇ ਇਹਦੇ 'ਤੇ ਹਮਲਾ ਕਰਕੇ ਖਜ਼ਾਨੇ ਵੀ ਲੁੱਟ ਲਏ, ਬਹੁ ਬੇਟੀਆਂ ਭਾਰਤ ਦੀਆਂ ਵੀ ਛਡਵਾਈਆਂ, ਜਿਹੜੀਆਂ ਗਜ਼ਨੀ ਦੀ ਮੰਡੀ ਵਿੱਚ ਬੱਕਰੀਆਂ ਭੇਡਾਂ ਨਾਲੋਂ ਸਸਤੇ ਭਾਅ ਵੇਚਿਆ ਕਰਦਾ ਸੀ, ਟਕਿਆਂ ਦੇ ਭਾਅ। ਇਗੋਇਸਟਿਕ ਬੰਦਾ, ਹੰਕਾਰ ਤੇ ਚੋਟ ਹੋਈ। ਲਾਹੌਰ ਤੈਮੂਰ ਦੇ ਸਾਵੇਂ ਦਰਬਾਰ ਵਿੱਚ ਗਰਜਿਆ ਹੈ, ਕਹਿੰਦਾ ਕੌਣ ਨੇ ਜਿਨ੍ਹਾਂ ਨੇ ਮੈਨੂੰ ਲੁੱਟ ਲਿਆ ਹੈ। ਉਹ ਸਾਰੀ ਰੂਪ ਰੇਖਾ ਇਤਿਹਾਸ ਵਿੱਚ ਲਿਖੀ ਹੈ, ਜੋ ਉਸ ਦਰਬਾਰ ਵਿੱਚ ਬਚਨ ਬਲਾਸ ਹੋਏ, ਗਲੂਏ ਦੇ ਬੋਲ ਸਨ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਐਸੀ ਗਇਓ ਕਲਾਮ ਬਤੈ ਹੈ, ਜਿਸੇ ਬਣਾਏ ਸੁਧਾ ਜੇ ਲੈ ਹੈ, ਸੋਏ ਪਿਲਾਏ ਲੋਗਨ ਕੇ ਤਾਈਂ, ਸਿਆਰਗ ਤੇ ਸਿੰਘਲੇਤ ਬਣਾਈ, ਅਵਰ ਸਭਨ ਕੋ ਜੀਵ ਚੁਰਾਸੀ, ਮਾਨਤ ਆਪ ਤਾਹੇ ਅਵਿਨਾਸੀ। ਕਹਿੰਦੇ ਆਏ ਅਬਦਾਲੀ ਆਏ ਦੁਰਾਨੀ, ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਨੂੰ ਇਹ ਮੁਰਸ਼ਦ ਸਮਝਦੀ ਹੈ ਕੌਮ। ਪਾਣੀ ਜਿਹਾ ਪਾਉਂਦੇ ਨੇ ਲੋਹੇ ਦੇ ਬਾਟੇ 'ਚ, ਕਲਾਮ ਪੜ੍ਹਦੇ ਨੇ, ਬਾਣੀ ਪੜ੍ਹਦੇ ਨੇ, ਜਪਜਾਪ ਸਵਈਏ ਚੌਪੀ ਨੰਦ। ਉਹ ਆਬੇ ਹਯਾਤ ਬਣਦਾ, ਪੀ ਲੈਂਦੇ ਨੇ। ਫਿਰ ਆ ਜਿੰਨੇ ਲੋਕ ਨੇ ਨਾ ਸਾਵੇਂ, ਇਹਨਾਂ ਨੂੰ ਕੀੜੇ ਮਕੌੜੇ ਲੱਗਦੇ ਨੇ, ਆਪ ਆਪਣੇ ਆਪ ਨੂੰ ਅਵਿਨਾਸ਼ੀ ਸਮਝਦੇ ਨੇ। ਪਹਿਲੀ ਗੱਲ, ਇਹ ਵੱਡੇ ਟੁੱਕੇ ਨਹੀਂ ਜਾਂਦੇ, ਜੇ ਵੱਡੇ ਟੁੱਕੇ ਜਾਣ, ਇਹਨਾਂ ਕੋਲ ਅੰਮ੍ਰਿਤ ਦਾ ਸਰੋਵਰ ਹੈ, ਚੁੱਭੀ ਲਾ ਕੇ ਫਿਰ ਹਰੇ ਭਰੇ ਹੋ ਜਾਂਦੇ ਨੇ। ਗੈਰ ਸਿੱਖ ਨੂੰ ਭਰੋਸਾ ਹੈ ਅੰਮ੍ਰਿਤ ਸਰੋਵਰ ਦੀ ਤਾਕਤ 'ਤੇ। ਆਹ ਰਾਮਦਾਸ ਸਰੋਵਰ ਹੈ ਜਿਹੜਾ ਹਰਿਮੰਦਰ ਸਾਹਿਬ ਦੇ ਮੁਕੱਦਸ ਸਰੋਵਰ 'ਤੇ, ਖੰਡੇ ਦੀ ਪੌਲ 'ਤੇ ਵੀ ਭਰੋਸਾ ਹੈ ਵੀ ਇਹਨਾਂ ਨੂੰ ਅਵਿਨਾਸ਼ੀ ਜਿਹਾ ਰੂਪ ਦੇ ਦਿੰਦੀ ਹੈ। ਇੱਥੇ 18-18 ਪੇਚਾਂ ਵਾਲੀਆਂ ਪੱਗਾਂ ਬੰਨੀਆਂ ਹੁੰਦੀਆਂ, ਕਕਾਰ ਵੀ ਵੱਡਿਓ ਵੱਡੇ ਪਾਏ ਹੁੰਦੇ। ਨਹੀਂ ਜੀ, ਅਸੀਂ ਤਾਂ ਮੰਨਦੇ ਹੀ ਨਹੀਂ ਜਲ 'ਚ ਤਾਕਤ ਹੁੰਦੀ ਹੈ, ਅਸੀਂ ਤਾਂ ਮੰਨਦੇ ਨਹੀਂ ਅੰਮ੍ਰਿਤ 'ਚ ਤਾਕਤ ਹੈ। ਇਹਨਾਂ ਕੁਤਰਕੀਆਂ ਨਾਲੋਂ ਲੱਖ ਗੁਣਾ ਸਾਡੇ ਦੁਸ਼ਮਣ ਉਸ ਸਮੇਂ ਦੇ ਪਠਾਨ ਵੀ ਚੰਗੇ ਸਮਝਦਾ ਮੈਂ, ਜਿਨ੍ਹਾਂ ਨੂੰ ਗੁਰੂ ਦੀ ਅਜ਼ਮਤ 'ਤੇ ਭਰੋਸਾ ਸੀ। ਇਸੇ ਕਰਕੇ ਅਬਦਾਲੀ ਨੇ ਆਖਿਆ ਸੀ, ਤੈਮੂਰ ਅਗਲੀ ਵਾਰ ਆਵਾਂ ਨਾ ਤਾਂ ਪੰਜ ਸਿੰਘ ਹੀ ਲੱਭਣ ਜਿਹੜੇ ਅੰਮ੍ਰਿਤ ਤਿਆਰ ਕਰਨ, ਅਤੇ ਨਾ ਅੰਮ੍ਰਿਤ ਸਰੋਵਰ ਹੀ ਲੱਭੇ ਜਿੱਥੇ ਚੁੱਭੀ ਲਾ ਕੇ ਨਵੇਂ ਨਰੋਏ ਹੋ ਜਾਂਦੇ ਨੇ। ਸਰੋਵਰ ਕੂੜੇ ਕਰਕਟ ਨਾਲ ਪੂਰ ਦੇ, ਨਹੀਂ ਤਾਂ ਤੈਨੂੰ ਪੂਰ ਦੇਵਾਂਗਾ ਜੇ ਅਗਲੀ ਵਾਰ ਖਾਲਸਾ ਜਾਤ ਮੈਨੂੰ ਨਜ਼ਰੀ ਆ ਗਈ। ਉਹਦੇ ਬਾਅਦ ਤੈਮੂਰ ਨੇ ਫਿਰ ਆਪਣਾ ਉਹ ਭਿਅੰਕਰ ਰੂਪ ਅਖਤਿਆਰ ਕੀਤਾ। ਉਹਦੇ ਬਾਅਦ ਪਠਾਣਾ ਨੂੰ ਇਕੱਠੇ ਕਰਦਾ ਹੈ। ਕੋਈ ਨਵੰਬਰ ਦੀ ਬਾਤ ਕਹਿ ਦੇਵਾਂ ਮੈਂ, 1757 ਦੇ ਵਿੱਚ ਈਸਵੀ ਦੀ ਗੱਲ ਹੈ, ਕੋਈ 1814 ਵਿਕਰਮੀ। ਅੰਮ੍ਰਿਤ ਸਰੋਵਰ ਨੂੰ ਪੂਰਨ ਦੇ ਲਈ ਤੈਮੂਰ ਦੇ ਹੁਕਮ ਵਿੱਚ ਜਹਾਨ ਖਾਂ ਵਰਗੇ ਚੜ੍ਹਦੇ ਨੇ। ਪੂਰ ਦਿੱਤਾ ਸਰੋਵਰ, ਕੂੜਾ ਕਰਕਟ ਪਾ ਦਿੱਤਾ ਗਿਆ, ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਗਈ। ਉੱਧਰ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦਾ ਫਰਜ਼ੰਦ ਲਖਤੇ ਜਿਗਰ ਬਾਬਾ ਦੀਪ ਸਿੰਘ ਦਮਦਮਾ ਸਾਹਿਬ ਬੈਠਾ, 75-76 ਵਰਿਆਂ ਦੀ ਉਮਰ ਹੈ, ਕੰਨ ਵਿੱਚ ਫੂਕ ਮਾਰੀ ਜਾ ਕੇ ਸਿੰਘ ਨੇ, ਬਾਬਾ ਇੱਥੇ ਬੈਠਾ ਕੀ ਕਰਦਾ, ਹਰਿਮੰਦਰ ਢਾਇਆ ਗਿਆ, ਸਰੋਵਰ ਪੂਰਿਆ ਗਿਆ ਅਬਦਾਲੀ ਦੀਆਂ ਫੌਜਾਂ ਵੱਲੋਂ। ਹੌਲੀ ਜੀ ਕਲਮ ਰੱਖ ਦਿੱਤੀ, ਬੁੱਢੇ ਬਾਪੂ ਨੇ 18 ਸੇਰ ਦਾ ਖੰਡਾ ਚੁੱਕ ਲਿਆ, ਲਲਕਾਰ ਕੇ ਸਿੱਖ ਜਗਤ ਨੂੰ ਉੱਥੋਂ ਤੁਰ ਪੈਂਦਾ ਹੈ। ਤਰਨ ਤਾਰਨ ਸਾਹਿਬ ਦੇ ਨਜ਼ਦੀਕ ਪਿੰਡ ਫਤਿਹ ਚੱਕ ਆਉਂਦੇ ਆਉਂਦੇ 5,000 ਗਿਣਤੀ ਹੋ ਗਈ ਸੂਰਮੇ ਦੀ। ਲਕੀਰ ਸਾਹਿਬ ਗੁਰਦੁਆਰਾ ਬਣਿਆ ਨਾ ਤਰਨ ਤਾਰਨ ਸਾਹਿਬ ਤੋਂ ਅੱਗੇ, ਉੱਥੇ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਹੈ। ਮੈਂ ਇੱਕ ਇੰਗਲਿਸ਼ ਦੇ ਵਿਦਵਾਨ ਨੂੰ ਪੜ੍ਹ ਰਿਹਾ ਸੀ, ਉਹ ਕਹਿੰਦਾ ਮੈਨੂੰ ਹੈਰਾਨੀ ਹੈ, ਬਾਬਾ ਦੀਪ ਸਿੰਘ ਨੇ ਉੱਥੇ ਇੱਕ ਗੱਲ ਆਖੀ ਵੀ ਜਿਹਨੂੰ ਸੰਸਾਰ ਪਿਆਰਾ ਹੈ ਉਹ ਖਲੋਤੇ ਰਹੋ, ਜਿਹਨੂੰ ਗੁਰੂ ਨਿਰੰਕਾਰ ਅਤੇ ਹਰਿਮੰਦਰ ਪਿਆਰਾ ਲਕੀਰੋਂ ਪਾਰ ਹੋ ਜਾਓ। ਉਹ ਕਹਿੰਦਾ ਔਲ ਦਾ ਖਾਲਸਾ ਵਾਰੀਅਰ ਕ੍ਰੋਸ ਦਾ ਲਾਈਨ, ਇੱਕ ਵੀ ਬੰਦਾ ਸੰਸਾਰ ਨਾਲ ਮੋਹ ਵਾਲਾ ਨਹੀਂ ਸੀ 5,000 ਚੋਂ, ਸਾਰੇ ਹੀ ਲਕੀਰੋਂ ਪਾਰ ਲੰਘ ਗਏ। ਜਜ਼ਬਾ ਵੇਖੋ ਸਿੱਖਾਂ ਦੇ ਵਿੱਚ। ਹੁਣ ਮਾੜੀ ਦੀ ਕੁਰਸੀ ਦੀ ਗੱਲ ਹੋਵੇ ਜਾਂ ਥੋੜ੍ਹੀ ਜਿਹੀ ਕੀਮਤ ਮਿਲ ਜਾਵੇ ਤੇ ਯਾਰ ਹੋਣੀ ਛੱਡ ਕੇ ਸਿੱਖੀ ਨੂੰ ਕਦੇ ਇੱਧਰ ਮੋਮਬੱਤੀ ਫੜੀ ਫਿਰਦੇ, ਕਦੇ ਉੱਧਰ ਟੱਲ ਖੜਕਾਉਂਦੇ ਫਿਰਦੇ, ਕਦੀ ਕਬਰ 'ਤੇ ਦੀਵਾ ਲਈ ਫਿਰਨਗੇ, ਪੱਲੇ ਹੀ ਕੱਖ ਨਹੀਂ ਰਿਹਾ ਇਹਨਾਂ ਦੇ। ਕਿਉਂਕਿ ਬਾਣੀ ਨਹੀਂ ਹੈ, ਚੌਂਕੜਾ ਨਹੀਂ ਹੈ, ਨਿਤਨੇਮ ਨਹੀਂ ਹੈ, ਟਕਿਆਂ 'ਤੇ ਵਿਕਣ ਲੱਗ ਪਏ।
ਇਹ ਨਹੀਂ ਪਤਾ ਜਿਹੜੇ ਟਕਿਆਂ 'ਤੇ ਵਿਕਦੇ ਨੇ ਉਹਨਾਂ ਦੀ ਯਾਦ ਨਹੀਂ ਰਹਿੰਦੀ ਦੁਨੀਆ 'ਚ, ਅਤੇ ਜਿਹੜੇ ਧਰਮ ਦੇ ਲਈ ਆਪਾਂ ਸਮਰਪਿਤ ਕਰਦੇ ਨੇ, ਧਰਮ ਦੀ ਝੋਲੀ ਕੁਝ ਪਾਉਂਦੇ ਨੇ, ਦਿਹਾੜੇ ਉਹਨਾਂ ਦੇ ਮਨਾਉਂਦਾ ਹੈ ਖਾਲਸਾ। ਸਦੀਆਂ ਲੰਘ ਗਈਆਂ ਨੇ, ਬਾਬਾ ਦੀਪ ਸਿੰਘ ਨੂੰ ਨਾ ਪ੍ਰਫੁੱਲਤ ਹੈ ਕਿਉਂਕਿ ਵਿਕਿਆ ਨਹੀਂ, ਝੁਕਿਆ ਨਹੀਂ, ਅਤੇ ਨਾਲ ਦੇ ਵੀ ਸਾਰੇ ਅਡਿੱਗ ਅਤੇ ਅਡੋਲ ਸੂਰਮੇ ਉੱਥੋਂ ਚੱਲ ਪਏ। ਖੈਰ, ਜਿੱਥੇ ਟਾਹਲਾ ਸਾਹਿਬ ਗੁਰਦੁਆਰਾ ਹੈ ਇੱਥੇ ਬਾਬਾ ਦੀਪ ਸਿੰਘ ਸਾਵੇਂ ਖਲੋਤਾ ਹੈ, ਜਿਹਨੂੰ ਮਾਨ ਖਾਨ ਵੀ ਕਹਿ ਦਈਦਾ ਹੈ, ਜਮਾਲ ਸ਼ਾਹ ਵੀ ਕਹਿ ਦਈਦਾ ਹੈ। ਦੋਵਾਂ ਦੇ ਵਿੱਚ ਭੇੜ ਹੋਇਆ, ਇੱਕ ਬਣੇ 75-76 ਵਰਿਆਂ ਦਾ ਬਾਪੂ, ਇੱਕ ਬਣੇ 30-32 ਵਰਿਆਂ ਦਾ ਨੌਜਵਾਨ। ਇਤਿਹਾਸ ਦੇ ਵਿੱਚ ਜ਼ਿਕਰ ਹੈ, ਪੰਥ ਪ੍ਰਕਾਸ਼ ਅੰਦਰ ਚਲੀ ਤੇਗ ਅਤ ਬੇਗ ਸਹਿ, ਦੋਹੂੰ ਕੇਰ ਬਲਵਾਰ ਉਤਰ ਗਏ ਸਿਰ ਦੋਹੂੰ ਕੇ, ਪਰਸ ਪਰੈ ਇੱਕ ਸਾਰ, ਸਾਂਝੇ ਵਾਰ ਐਸੇ ਹੋਏ ਲੜਦਿਆਂ ਲੜਦਿਆਂ, ਦੋਵਾਂ ਦੇ ਸਿਰ ਧੜਾਂ ਨਾਲੋਂ ਜੁਦਾ ਹੋ ਗਏ। ਉਹ ਬਾਬਾ ਦੀਪ ਸਿੰਘ ਜਿਹੜਾ ਲਕੀਰ ਸਾਹਿਬ ਲਕੀਰ ਖਿੱਚ ਕੇ ਆਉਂਦਾ ਸੀ ਨਾ, ਗੁਰੂ ਰਾਮਦਾਸ ਮੈਂ ਪ੍ਰਣ ਕਰਦਾ ਹਾਂ ਤੇਰੇ ਚਰਨਾਂ ਦੇ ਵਿੱਚ ਆ ਕੇ ਸੀਸ ਅਰਪਿਤ ਕਰਾਂਗਾ ਪਠਾਣਾ ਕੋਲੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ। ਇਹ ਤਾਂ ਕੁਝ ਕੁ ਪਹਿਲਾਂ ਹੀ ਡਿੱਗ ਪਿਆ, ਨਾਲ ਇੱਕ ਸਿੰਘ ਨੇ ਵੇਖਿਆ ਹੈ, ਟਿਗਤੈ ਏਕ ਸਿੰਘ ਪਿੱਖ ਕਹਿਓ ਪਰਣ ਤੁਹਾਰ ਦੀਪ ਸਿੰਘ ਰਹਿਓ। ਉਹ ਦੀਪ ਸਿੰਘ ਤੇਰਾ ਪਰਣ ਮਿਟ ਗਿਆ ਹੈ, ਹੁਣੀ ਦੇ ਅੱਗੇ ਤੇਰੀ ਅਰਦਾਸ ਚੱਲ ਨਹੀਂ ਸਕੀ, ਟਿਕ ਨਹੀਂ ਸਕੀ। ਗੁਰਪੁਰ ਜਾਏ ਸੀਸ ਮੈਂ ਦੈ ਹੋਂ ਸੋਤੋ ਦੋਏ ਕੋਸ ਇਸ ਤੈ ਹੋਂ। ਬੜੀਆਂ ਫੜਾਂ ਮਾਰਦੇ ਸੀ, ਗੁਰਪੁਰ ਜਾ ਕੇ ਸੀਸ ਦੇਣਾ ਹੈ, ਕੁਝ ਕੋਹਾਂ ਦੀ ਦੂਰੀ 'ਤੇ ਹੀ ਅੱਜ ਢਹਿ ਗਏ ਹੋ। ਕਹਿੰਦੇ ਉਦੋਂ ਫਿਰ ਕਰਾਮਾਤ ਵਰਤੀ, ਉਦੋਂ ਚਮਤਕਾਰ ਹੋਇਆ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਅਜ਼ਮਤ ਪ੍ਰਗਟ ਹੋਈ, ਕੀਤੇ ਹੋਏ ਦਮਦਮਾ ਸਾਹਿਬ ਵਾਲੇ ਬੋਲ ਵੀ ਤੈਨੂੰ ਮੌਤ ਨਹੀਂ ਜਿੱਤ ਸਕਦੀ, ਅਮਲੀ ਜਾਮਾ ਪਹਿਨ ਗਏ। ਸੁਣ ਸਿੰਘ ਜੀ ਨਿਜ ਪਰਣ ਸੰਭਾਰਾ, ਨਿਜ ਸਿਰ ਬਾਮ ਹਾਥ ਨਿਜ ਧਾਰਾ, ਦਾਹੀਨੇ ਹੱਥ ਤੇਗ ਖਰ ਧਾਰਾ, ਵਜਨ ਜਾਹੇ ਥਾ ਸੇਰ 18। ਕਹਿੰਦੇ ਧੜ ਵਿੱਚ ਹਰਕਤ ਹੋਈ, ਧੜ ਉੱਠਿਆ, ਖੱਬੇ ਹੱਥ ਸੀਸ ਟਕਾ ਲਿਆ, ਸੱਜੇ ਹੱਥ 18 ਸੇਰ ਦਾ ਖੰਡਾ ਫੜ ਲਿਆ। ਪਠਾਣਾ ਵਿੱਚ ਹਫੜਾ ਤਫੜੀ ਮੱਚ ਗਈ। ਇਹ ਸੀਨ, ਇਹ ਦ੍ਰਿਸ਼ ਕਿੰਨੇ ਵੇਖਿਆ ਕਦੇ, ਸਿਰ ਕਿਸੇ ਪਾਸੇ, ਧੜ ਕਿਸੇ ਪਾਸੇ, ਸੂਰਮਾ ਲੜਦਾ ਜਾ ਰਿਹਾ ਹੈ। ਜਰਨੈਲ ਆਵਾਜ਼ ਦੇ ਕੇ ਰੋਕਦੇ ਨੇ, ਉਹ ਦੌੜਦੇ ਕਿਉਂ ਹੋ, ਤੁਸੀਂ ਲੜਨ ਦੀ ਤਨਖਾਹ ਲੈਂਦੇ ਹੋ ਪਠਾਣੋ? ਦੌੜੇ ਜਾਂਦੇ ਪਠਾਣ ਆਉਂਦੇ ਨੇ, ਆਪਣੇ ਆਗੂਆਂ ਨੂੰ ਕੀ ਕਰੀਏ, ਸਿੰਘਾਂ ਨੂੰ ਮਾਰਦੇ ਆ ਫਿਰ ਉੱਠ ਪੈਂਦੇ ਨੇ, ਮਰਿਆਂ ਨੂੰ ਕੌਣ ਮਾਰੇ? ਮਰ ਚੁੱਕਿਆਂ ਦੇ ਨਾਲ ਲੜਨਾ ਖਾਨ ਜੀ ਸਾਨੂੰ ਤੁਸੀਂ ਨਹੀਂ ਸਿਖਾਇਆ, ਰਹੀ ਗੱਲ ਤਨਖਾਹ ਦੀ, ਜਿਉਂਦੇ ਸਿੰਘਾਂ ਨੂੰ ਮਾਰਨ ਦੀ ਤਨਖਾਹ ਦਿੰਦੇ ਹੋ, ਸਿਰ ਲੱਥਿਆਂ ਨਾਲ ਭਿੜਨ ਦੀ ਸਾਨੂੰ ਕੋਈ ਤਨਖਾਹ ਨਹੀਂ ਮਿਲਦੀ। ਜਰਨੈਲਾਂ ਨੂੰ ਪਸੀਨਾ ਛੁੱਟ ਗਿਆ, ਬਾਪੂ ਦੀਪ ਸਿੰਘ ਖੰਡਾ ਖੜਕਾਉਂਦਾ ਹੋਇਆ, ਮੁਗਲਾਂ ਨੂੰ ਵੱਢਦਾ ਕੱਟਦਾ ਹੋਇਆ ਹਰਿਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਆਉਂਦਾ ਹੈ। ਜਿੰਨੇ ਵੀ ਪਠਾਣ ਪ੍ਰਕਰਮਾ ਵਿੱਚ ਮੌਜੂਦ ਨੇ ਵੱਢ ਵੱਢ ਕੇ ਢੇਰ ਲਾ ਦਿੱਤੇ ਗਏ। ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈ ਕੇ ਪਠਾਣਾਂ ਨੂੰ ਮਿੱਟੀ ਵਿੱਚ ਮਿਲਾ ਕੇ ਤਿੰਨਾਂ ਲੋਕਾਂ ਦੇ ਖਸਮ ਗੁਰੂ ਰਾਮਦਾਸ ਦੇ ਸਾਵੇਂ ਆ ਗਏ। ਸਾਵੇਂ ਹੋ ਕਰਕੇ ਪ੍ਰਕਰਮਾ ਵਿੱਚ ਪ੍ਰੇਮ ਦੇ ਨਾਲ ਸੀਸ ਰੱਖਿਆ, ਤੇ ਬੋਲ ਪਤਾ ਕੀ ਸਨ ਗਲੂਏ ਦੇ, ਜੀਵਨ ਕਾਲ ਆਇਆ ਗੁਰੂ ਰਾਮਦਾਸ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇਰੇ ਸਿਧਾਂਤ 'ਤੇ ਚੱਲਿਆ, ਤੂੰ ਸਰਗੁਣ ਸਰੂਪ ਵਿੱਚ ਖੁਦ ਖੁਦਾ ਪ੍ਰਗਟ ਸਾਂ, ਮੈਂ ਸਰੀਰ ਕਰਕੇ ਸੇਵਾ ਮਾਣੀ ਹੈ, ਅੱਜ ਤੂੰ ਜੋਤ ਰੂਪ ਹੈ। ਦੀਪ ਸਿੰਘ ਵੀ ਸਰੀਰ ਛੱਡਣ ਲੱਗਾ ਹੈ, ਇਹਨਾਂ ਛੱਲਾਂ ਨੂੰ ਸਾਗਰ ਵਿੱਚ ਭੇਦ ਕਰ ਲਈ, ਮੇਰੀ ਜੋਤ ਤੇਰੇ ਨਾਲ ਇੱਕ ਮਿਕ ਹੋ ਜਾਵੇ। ਜਕਾਰਾ ਛੱਡ ਕੇ ਸ਼ਹਾਦਤ ਦੀ ਸੂਰਮਾ ਅਵਧੀ ਮਾਣ ਗਿਆ। ਕੱਲ੍ਹ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਸੀ। ਆਪ ਸਰਬੱਤ ਸੰਗਤਾਂ ਨੇ ਦੇਸ਼ਾਂ ਦਸ਼ਾਂਤਰਾਂ 'ਚੋਂ ਦਿਹਾੜਾ ਮਨਾਉਣਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਜਿਹੜਾ ਗੁਰੂ ਅੱਗੇ ਸਿਰ ਭੇਟ ਕਰਦਾ ਉਹਦੀ ਗੋਦ ਬਹਿੰਦਾ ਹੈ। ਸਿਰ ਦੋ ਤਰ੍ਹਾਂ ਦਾ ਹੈ, ਮਨ ਮਤ ਅਹੰਕਾਰ, ਇਹ ਵੱਢ ਕੇ ਰੱਖ ਦੇ, ਸੰਤ ਬਣੇਗਾ ਗੁਰੂ ਦੀ ਗੋਦ ਮਿਲੇਗੀ। ਪ੍ਰਤੱਖ, ਇਹ ਸਥੂਲ ਸਿਰ ਗੁਰੂ ਲਈ ਵਾਰ ਦੇ, ਫਿਰ ਵੀ ਉਹਦੀ ਗੋਦ ਮਿਲੇਗੀ, ਨਜ਼ਾਤ ਮਿਲੇਗੀ। ਹੁਣ ਇੱਧਰ ਨੂੰ ਆ ਜਾਓ। ਉਹ ਨਹੀਂ ਜੀ, ਸਾਇੰਸ ਨਹੀਂ ਮੰਨਦੀ। ਸਿਰ ਵੱਢਿਆ ਪਿਆ ਹੋਵੇ ਕੋਈ ਤਲੀ 'ਤੇ ਟਿਕਾ ਲਵੇ। ਲੋਕ ਆਖਣ ਸਾਇੰਸ ਨਹੀਂ ਮੰਨਦੀ, ਕੋਈ ਗਿਲਾ ਨਹੀਂ। ਉਹ ਭਾਈ ਤੂੰ ਪ੍ਰਚਾਰਕ ਹੈ ਗੁਰੂ ਘਰ ਦਾ, ਤੂੰ ਬੋਟੀ ਖਾ ਕੇ ਪਲਿਆ ਹੈ ਗੁਰੂ ਦੇ ਹੱਥੋਂ, ਤੂੰ ਹੀ ਗੁਰੂ ਦੀ ਹਜ਼ੂਰੀ 'ਚ ਬਹਿ ਕੇ, ਗੋਦ 'ਚ ਬਹਿ ਕੇ ਗੁਰੂ ਵੱਲ ਉਂਗਲ ਕਰਕੇ ਆਖੇ ਵੀ ਕਲਗੀਧਰ ਤੇਰੇ ਪੱਲੇ ਕਰਾਮਾਤ ਨਹੀਂ ਹੈ। ਇਹੋ ਜਿਹਾ ਨਲਾਇਕ ਪੁੱਤਰ ਮੈਨੂੰ ਦੱਸੋ ਵੀ ਗੁਰੂ ਦੀ ਗੋਦ ਵਿੱਚ ਬਹਿਣ ਦੇ ਯੋਗ ਹੈ ਕਿ ਨਹੀਂ। ਤੁਹਾਡਾ ਕਾਕਾ ਪੰਚਾਇਤ ਵਿੱਚ ਬਾਂਹ ਉਲਾਰ ਕੇ ਆਖੇ ਵੀ ਮੇਰੇ ਭਾਪੇ ਦੇ ਪੱਲੇ ਕੱਖ ਨਹੀਂ, ਘਰੋਂ ਕੱਢ ਦੋਗੇ ਤੁਸੀਂ ਉਸੇ ਵੇਲੇ। ਤੇ ਸਾਡੇ ਪ੍ਰਚਾਰਕ ਜਿਹੜੇ ਗੁਰੂ ਵੱਲ ਉਂਗਲ ਕਰਦੇ ਨੇ ਤੇ ਪ੍ਰਬੰਧਕ ਉਹਨਾਂ ਨੂੰ ਸਰੋਪੇ ਦੇ ਰਹੇ ਹੁੰਦੇ, ਕਾਹਦਾ ਸਰੋਪਾ ਦਿੱਤਾ ਜੀ? ਪੱਠਾ ਵਾਹ ਰਿਹਾ ਸਾਡੀ ਕੌਮ ਦਾ, ਧਰਮ ਦੇ ਵਿੱਚ ਤਰਕ ਵਾੜ ਰਿਹਾ ਹੈ, ਜਿਹਦੇ ਬਾਰੇ ਸਾਫ਼ ਮਨਾਹੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਤਰਕ ਨਾ ਝਾ, ਡੋਂਟ ਡਿਸਪਿਊਟ ਦਿਸ। ਧਰਮ ਵਿੱਚ ਕਦੇ ਤਰਕ ਲਈ ਜਗ੍ਹਾ ਨਹੀਂ। ਸਾਇੰਸ ਦੇ ਗੀਤ ਗਾਉਣੇ ਨੇ, ਸਾਇੰਸ ਦਾ ਪ੍ਰੋਫੈਸਰ ਬਣ ਜਾ ਕੇ ਭਾਊ, ਇਹ ਗੁਰੂ ਦੀ ਬਾਣੀ ਤੇ ਗੁਰੂ ਦਾ ਧਰਮ ਚੱਲਦਾ ਹੈ, ਇੱਥੇ ਵਿਚਾਰ ਬਾਣੀ ਦੀ ਹੋਵੇਗੀ। ਔਰ ਗੁਰੂ ਗ੍ਰੰਥ ਸਾਹਿਬ ਨੇ ਮੋਹਰ ਲਾਈ ਹੈ, ਸਤਿਗੁਰ ਮੇਰਾ ਪੁਰਖ ਵਿਧਾਤਾ, ਸਤਿਗੁਰ ਮੇਰਾ ਸਬਸਕਾ ਦਾਤਾ। ਅੱਗੇ ਪੁੱਛੋ ਮਹਾਰਾਜ, ਠੀਕ ਹੈ ਵਿਧਾਤਾ ਹੈ, ਘੜਨ ਵਾਲਾ ਹੈ, ਭੰਨਣ ਵਾਲਾ ਹੈ, ਪਰ ਕੀ ਜਿਹੜੇ ਭੰਨ ਦਿੰਦਾ ਉਹਨਾਂ ਨੂੰ ਫਿਰ ਸੁਰਜੀਤ ਕਰ ਸਕਦਾ? ਮਹਾਰਾਜ ਕਹਿੰਦੇ ਸਫਲ ਮੂਰਤ ਗੁਰਦੇਵ ਸਵਾਮੀ ਸਰਬ ਕਲਾ ਭਰਪੂਰੇ, ਗੁਰੂ ਗੋਟ ਆਲ ਦਾ ਮਿਰਾਕੂਲਸ ਪਾਵਰਸ, ਵਟ ਐਵਰ ਹੀ ਡਿਜ਼ਾਇਰਸ ਕਮਸ ਟੂ ਪਾਸ। ਗੁਰੂ ਚਾਹੇ ਤੇ ਮੁਰਦਿਆਂ ਨੂੰ ਸੁਰਜੀਤ ਕਰ ਦੇਵੇ ਤੇ ਚਾਹੇ ਸੁਰਜੀਤ ਹੋਇਆਂ ਨੂੰ ਮਿੱਟੀ ਮਿਲਾ ਦੇਵੇ। ਸਿੱਧਾ ਹੀ ਕਹਿ ਦਿੱਤਾ, ਸਤਿਗੁਰ ਮੇਰਾ ਸਰਬ ਪ੍ਰਤਪਾਲਾ, ਸਤਿਗੁਰ ਮੇਰਾ ਮਾਰ ਜਿਵਾਲਾ, ਮਾਈ ਟਰੂ ਗੁਰੂ ਕਿਲਸ ਐਂਡ ਰਿਵਾਈਵਸ। ਇੱਕ ਇੰਗਲਿਸ਼ ਦਾ ਡਾਕਟਰ ਅਰਥ ਕਰਦਾ, ਗੁਰੂ ਚਾਹੇ ਤੇ ਮੁਰਦੇ ਵੀ ਪੱਬਾਂ ਤੇ ਨੱਚ ਸਕਦੇ ਨੇ। ਉਹ ਨਚਾਇਆ ਜੇ ਬਾਬਾ ਦੀਪ ਸਿੰਘ ਗੁਰੂ ਗੋਬਿੰਦ ਸਿੰਘ ਨੇ। ਇਹ ਤਾਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ। ਤੋ ਉਸ ਮਹਾਂਪੁਰਸ਼ ਨੇ ਸ਼ਹਾਦਤ ਦੀ ਅਵਧੀ ਮਾਣੀ। ਮੈਂ ਇੱਕ ਬੇਨਤੀ ਕਰਾਂ, ਆ ਨਾਲ ਹੀ ਗੁਰਦੁਆਰਾ ਸ਼ਹੀਦ ਗੰਜ ਹੈ, ਇੱਥੇ ਐਤਵਾਰ ਸੰਗਤ ਚੁਪਹਿਰਾ ਮਨਾਉਂਦੀ ਹੈ। ਬਹੁਤ ਤਰਕ ਉੱਠਦਾ ਚੁਪਹਿਰੇ ਨੇ ਅੰਮ੍ਰਿਤ ਵੇਲਾ ਖਾ ਜਾਣਾ, ਨਿਤਨੇਮ ਖਾ ਜਾਣਾ, ਹੱਦ ਹੋ ਗਈ। ਮੈਨੂੰ ਇਹ ਗੱਲ ਦੱਸੋ ਵੀ ਜੇ ਕੋਈ ਦੁਪਹਿਰੇ ਗੁਰਦੁਆਰੇ ਆਉਂਦਾ ਉਹ ਗੁਨਾਹ ਹੈ? ਜਿੰਨੇ ਅੰਮ੍ਰਿਤ ਵੇਲੇ ਗੁਰਦੁਆਰੇ ਆਏ ਚੰਗੀ ਗੱਲ ਹੈ, ਸੰਧਿਆ ਵੇਲੇ ਆਏ ਚੰਗੀ ਗੱਲ ਹੈ, ਰਹਿ ਰਾ ਸਾਹਿਬ ਸੋਦਰ ਦਾ ਜਾਪ ਕੀਤਾ ਚੰਗਾ ਹੈ, ਜਬ ਜਾਪ ਸੋਈਏ ਚੌਪੀ ਨੰਦ ਪੜਿਆ ਚੰਗਾ ਹੈ, ਜੇ ਦੁਪਹਿਰੇ ਸੁਖਮਣੀ ਚੌਪੀ ਕੋਈ ਪੜ੍ਹ ਲੈਂਦਾ ਤਾਂ ਕਿਉਂ ਢਿੱਡ ਪੀੜ ਹੁੰਦੀ ਭਾਈ? ਓਏ ਅਸੀਂ ਤੇ ਥੱਕੇ ਪਏ ਜ਼ੋਰ ਲਾ ਲਾ ਕੇ, ਸੰਗਤ ਗੁਰੂ ਘਰਾਂ ਨੂੰ ਟੁੱਟ ਰਹੀ ਹੈ ਕਿਸੇ ਬਹਾਨੇ ਆ ਜਾਵੇ, ਜੇ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਵਰਤ ਰਹੀ ਹੈ, ਉਹਨਾਂ ਦੀ ਕਦਮ ਬੋਸੀ ਕਰਨ ਵਾਲੇ ਬਾਬੇ ਦੀਪ ਸਿੰਘ ਦੇ ਨਾਮ ਤੇ ਇਕੱਠ ਹੋ ਰਿਹਾ, ਤੁਹਾਨੂੰ ਤੰਗੀ ਕਿਸ ਗੱਲ ਦੀ ਹੈ? ਅਖੇ ਦੀ ਬਾਣੀ ਨੂੰ ਮੰਤਰ ਬਣਾ ਕੇ ਰੱਖਤਾ, ਅਖੇ ਜਿਹੜਾ ਚੁਪਹਿਰੇ ਵਿੱਚ ਸੁਖਮਣੀ ਪੜੇਗਾ ਉਹਦੇ ਦੁੱਖ ਕੱਟੇ ਜਾਣਗੇ, ਇਹ ਪਖੰਡ ਹੈ। ਦੱਸੋ ਆਪਾਂ ਕਿਹਦੇ ਆਧਾਰ ਤੇ ਚੱਲਣਾ ਹੈ? ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਤਿਸ ਜੇ ਵਡੇ ਅਵਰ ਨਾ ਕੋਏ। ਤੇ ਬਾਣੀ ਨੂੰ ਪੁੱਛ ਲਈਏ ਵੀ ਤੇਰੀ ਬਾਣੀ ਮੰਤਰ ਹੈ, ਤੇਰੀ ਬਾਣੀ ਗੁਰੂ ਗ੍ਰੰਥ ਸਾਹਿਬ ਰੋਗ ਸੋਗ ਮਿਟਾਉਂਦੀ ਹੈ? ਪ੍ਰਚਾਰਕਾਂ ਨੂੰ ਨਾ ਪੁੱਛੋ, ਮੈਨੂੰ ਨਾ ਪੁੱਛੋ, ਕਿਸੇ ਹੋਰ ਨੂੰ ਨਾ ਪੁੱਛੋ। ਗੁਰਦੇਵ ਕਹਿੰਦੇ ਮਹਾਂਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ, ਸੁਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬੁਲਾਈ। ਕਹਿੰਦੇ ਮਹਾਂਮੰਤਰ ਹੈ ਬਾਣੀ, ਇਹਦੇ ਨਾਲੋਂ ਵੱਡਾ ਕੋਈ ਮੰਤਰ ਨਹੀਂ, ਬੁਲਾਈ ਗਲੋਂ ਲੈ ਜਾਂਦੀ ਜੇ ਗਾਓਗੇ ਤੇ। ਤੇ ਬੁਲਾਵਾਂ ਕਿਹੜੀਆਂ ਹੁੰਦੀਆਂ? ਭੂਤ ਪ੍ਰੇਤ ਰੋਗ ਸੋਗ ਦੁੱਖ ਤਕਲੀਫਾਂ। ਬਾਣੀ ਮੰਤਰ ਹੈ ਔਰ ਸਭ ਮੰਤਰਾਂ ਦੇ ਉੱਤੋਂ ਦੀ ਮੰਤਰਾਂ ਦਾ ਖਸਮ ਹੈ, ਜਿਹੜਾ ਪੜਦਾ ਹੈ ਰੋਗ ਸੋਗ ਮਿਟਦੇ ਨੇ। ਇੱਕ ਜਗ੍ਹਾ ਹੋਰ ਆਉਂਦਾ, ਬਾਣੀ ਮੰਤਰ ਮਹਾਂਪੁਰਖਨ ਕੀ ਮਨ ਹੈ ਉਤਾਰਨ ਮਾਨ ਕਹੋ। ਕਹਿੰਦੇ ਬਾਣੀ ਮਹਾਂਪੁਰਸ਼ਾਂ ਦਾ ਮਹਾਂਮੰਤਰ ਹੈ, ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਹੋ। ਜਿਹੜਾ ਬਾਣੀ ਦਾ ਮੰਤਰ ਪੜਦਾ ਹੈ ਜਪਦਾ ਹੈ ਉਹਨੂੰ ਵਿਸ਼ਰਾਮ ਸੁਖ ਸਹਿਜ ਆਨੰਦ ਮਿਲਦਾ ਹੈ, ਰੋਗ ਸੋਗ ਮਿਟਦੇ ਨੇ। ਚੁਪਹਿਰੇ ਦੇ ਅਰਥ ਕੀ ਨੇ? ਚੁਪਹਿਰਾ ਇੱਕ ਤੇ ਹੈ ਅੰਮ੍ਰਿਤ ਵੇਲੇ ਦਾ ਚੌਥਾ ਪੈਰ, ਉਹ ਤੁਸੀਂ ਅੱਗੇ ਸਾਂਭਦੇ ਹੋ, ਹੁਕਮ ਹੈ ਗੁਰਾਂ ਵੱਲੋਂ ਅੰਮ੍ਰਿਤ ਵੇਲਾ ਸਾਂਭਣਾ। ਉਹਦੇ ਬਾਅਦ ਸੰਧਿਆ ਵੇਲੇ ਦਾ ਚੌਥਾ ਪੈਰ ਚੁਪਹਿਰਾ, ਉਹਦੇ ਬਾਅਦ ਜਿਹੜਾ ਅੱਜ ਕੱਲ੍ਹ ਸ਼ਹੀਦਗਾਂ 'ਚ ਸੰਗਤ ਆਉਂਦੀ ਹੈ ਜਾਂ ਹੋਰ ਗੁਰਧਾਮਾਂ 'ਤੇ, ਚੁਪਹਿਰਾ ਮਨਾਉਣਾ ਹੈ ਜੀ। ਚੁਪਹਿਰਾ ਕੀ ਹੁੰਦਾ ਹੈ? ਅੱਠਾਂ ਪਹਿਰਾਂ ਦਾ ਚੌਥਾ ਹਿੱਸਾ। ਕੀ ਬਣਿਆ? ਦੋ ਪਹਿਰ। ਇੱਕ ਪਹਿਰ 'ਚ ਕਿੰਨੇ ਘੰਟੇ? ਤਿੰਨ। ਦੋ ਪਹਿਰ ਕਿੰਨੇ ਬਣ ਗਏ? ਛੇ ਘੰਟੇ ਚੌਂਕੜਾ ਲਾਉਣਾ। ਬਾਣੀ ਪੜ੍ਹੀ ਹੈ, ਕੋਈ ਮੂਰਤੀ ਪੂਜਾ ਨਹੀਂ ਕੀਤੀ, ਕੋਈ ਮੰਤਰ ਜੰਤਰ ਨਹੀਂ ਇੱਧਰੋਂ ਉੱਧਰੋਂ ਲੈ ਕੇ ਭੂਤਾਂ ਪ੍ਰੇਤਾਂ ਦੇ ਪੜ੍ਹੇ। ਕੋਈ ਜਪਜੀ ਪੜ੍ਹ ਲੈਂਦਾ, ਕੋਈ ਸੁਖਮਣੀ ਪੜ੍ਹ ਲੈਂਦਾ, ਕੋਈ ਚੌਵੀ ਸਾਹਿਬ ਪੜ੍ਹ ਲੈਂਦਾ। ਬਾਣੀ ਦੇ ਆਧਾਰ 'ਤੇ ਸਿੱਧ ਕਰਕੇ ਵਿਖਾਓ ਵੀ ਗਲਤ ਹੋ ਰਿਹਾ ਕੰਮ। ਹੱਦ ਹੋਈ ਪਈ ਹੈ, ਵਿਚਾਰ ਆਉਂਦੀ ਕੋਈ ਨਹੀਂ, ਬਸ ਬਹਿ ਕੇ ਸਟੇਜ 'ਤੇ ਊਲ ਜਲੂਲ ਬੋਲ ਜਾਣਾ, ਪੁੱਛਦਾ ਕੋਈ ਹੈ ਨਹੀਂ। ਪ੍ਰਬੰਧਕਾਂ ਸਰੋਪੇ ਪਾ ਦੇਣੇ, ਲਿਫਾਫਾ ਭੇਟਾ ਦਾ ਦੇ ਦੇਣਾ, ਸਾਡੀ ਕੌਮ ਦੀ ਬੇੜੀ 'ਚ ਵੱਟੇ ਪਾ ਕੇ ਤੁਰ ਜਾਂਦੇ ਨੇ। ਚਲੋ ਆਪਾਂ ਨਹੀਂ ਚੁਪਹਿਰੇ ਦੀ ਗੱਲ ਕਰਦੇ, ਕੋਈ ਤਰੀਕਾ ਤਾਂ ਦੱਸੋ ਨਾ। ਗੁਰਦੁਆਰੇ ਸੰਗਤ ਆਉਣੀ ਚਾਹੀਦੀ ਹੈ, ਤੁਹਾਡੇ ਕੋਲ ਹੋਰ ਜ਼ਰੀਆ ਹੈਗਾ ਤਾਂ ਦੱਸੋ। ਅਤੇ ਜੇ ਸੰਗਤ ਆ ਰਹੀ ਹੈ, ਗੁਰ ਪੂਰਾ ਪੂਰੀ ਤਾਂ ਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟਲਾ। ਗੁਰੂ ਕਲਾ ਧਾਰੀ ਹੈ, ਜਿਹੜਾ ਆ ਕੇ ਗੁਰੂ ਦੀ ਬਾਣੀ ਪੜ੍ਹਦਾ ਹੈ। ਗੁਰ ਕੀ ਬਾਣੀ ਜਿਸ ਮਨ ਵਸੈ, ਦੁੱਖ ਦਰਦ ਸਭ ਤਾਂ ਕਾ ਨਸੈ। ਦੁੱਖ ਦਰਦ ਕਿਸੇ ਦੇ ਮਿਟ ਰਹੇ ਨੇ, ਤੇ ਭਾਈ ਜੀ ਸਾਨੂੰ ਕੀ ਤੰਗੀ ਹੈ ਕਿਸੇ ਦੇ ਗੁਰਦੁਆਰੇ ਆ ਕੇ ਬਾਣੀ ਪੜ੍ਹਨ ਤੋਂ? ਪਰ ਅੰਮ੍ਰਿਤ ਵੇਲਾ ਵੀ ਸਾਂਭਣਾ ਹੈ, ਸੰਧਿਆ ਵੇਲੇ ਵੀ ਬਾਣੀ ਪੜ੍ਹਨੀ। ਤੇ ਜਿਹੜੇ ਆਉਂਦੇ ਲੋਕਾਂ ਨੇ ਗੁਰੂ ਰਾਮਦਾਸ ਨੂੰ ਵੱਡਾ ਬਣਾਤਾ, ਬਾਬਾ ਦੀਪ ਸਿੰਘ ਨੂੰ ਕੰਨ ਖੋਲ ਕੇ ਸੁਣਿਓ, ਗੁਰੂ ਰਾਮਦਾਸ ਨਾਲੋਂ ਕੋਈ ਵੱਡਾ ਨਹੀਂ ਹੈ ਰੂਹੇ ਜ਼ਮੀਨ ਤੇ। ਸਿੱਧਾ ਜਿਹਾ ਬਾਣੀ 'ਚ ਲਿਖਿਆ ਹੈ ਗੁਰੂ ਰਾਮਦਾਸ ਬਾਰੇ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ। ਗੁਰੂ ਰਾਮਦਾਸ ਇਸ ਦਾ ਪ੍ਰਵੇਡਿੰਗ ਲੋਰਡ। ਕਿਉਂ ਬਾਬਾ ਦੀਪ ਸਿੰਘ ਦੇ ਦਰ 'ਤੇ ਦੁੱਖ ਦੂਰ ਹੁੰਦੇ ਨੇ? ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਪਹਿਰੇਦਾਰ ਬਾਬਾ ਦੀਪ ਸਿੰਘ ਹੈ, ਅਤੇ ਖਜ਼ਾਨੇ ਦਾ ਮਾਲਕ ਭਾਵੇਂ ਗੁਰੂ ਰਾਮਦਾਸ ਹੈ। ਜਿੰਨਾ ਚਿਰ ਝਾੜੂ ਬਰਦਾਰ ਕੁੰਜੀ ਲੈ ਕੇ ਖਜ਼ਾਨਾ ਨਾ ਖੋਲੇ, ਦਾਤ ਨਹੀਂ ਜੇ ਮਿਲਦੀ। ਜਿਵੇਂ ਮਾਪੇ ਬੱਚੇ ਦੀ ਜਿੱਦ ਅੱਗੇ ਝੁਕਦੇ ਨੇ, ਗੁਰੂ ਆਪਣੇ ਸਿੱਖਾਂ ਦੀ ਮੰਨਦਾ ਹੈ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਪ੍ਰਭ ਕੈ ਰੰਗ ਰਾਚ ਜਨ ਰਹਿ, ਗੁਰ ਕੈ ਬਚਨ ਪਦਾਰਥ ਲਹਿ, ਓਏ ਦਾਤੇ ਦੁੱਖ ਕਾਟਨ ਹਾਰ, ਜਾਂ ਕਹਿ ਸੰਗ ਤਰੈ ਸੰਸਾਰ। ਜਨਾਂ ਦੀ ਗੱਲ ਹੈ, ਮਹਾਂਪੁਰਸ਼ਾਂ ਦੀ, ਉਹ ਦਾਤੇ ਬਣ ਜਾਂਦੇ ਨੇ, ਬਣਦੇ ਗੁਰੂ ਰਾਮਦਾਸ ਦੇ ਬਣਾਏ ਨੇ। ਇੱਕ ਗੱਲ ਧਿਆਨ ਵਿੱਚ ਰੱਖਿਓ, ਚੁਪਹਿਰੇ 'ਤੇ ਆਉਂਦੇ ਹੋ, ਬਾਣੀ ਪੜ੍ਹਦੇ ਹੋ, ਚੰਗੀ ਗੱਲ ਹੈ, ਪਰ ਦੀਪੇ ਤੋਂ ਜਿੱਦਣ ਅੰਮ੍ਰਿਤ ਛੱਕ ਕੇ ਬਾਬਾ ਦੀਪ ਸਿੰਘ ਬਣਿਆ ਸੀ, ਕਿਰਪਾ ਉਦਣ ਹੋਈ ਹੈ। ਦੀਪੇ ਵਾਂਗੂ ਅੰਮ੍ਰਿਤ ਛੱਕ ਕੇ ਤੁਸੀਂ ਵੀ ਸਿੰਘ ਸੱਜ ਜਾਓ, ਫਿਰ ਜੀਵਨ ਸਫਲਾ ਹੋਵੇਗਾ। ਬਾਕੀ ਰੋਗ ਸੋਗ ਤੇ ਬਾਣੀ ਨੇ ਮਿਟਾ ਹੀ ਦੇਣੇ ਨੇ। ਵਾਣੀ ਨੂੰ ਦਾਸ ਸੰਕੋਚਦਾ ਹੈ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਕੱਲ੍ਹ ਨੂੰ ਗੁਰੂ ਨਾਨਕ ਸਾਹਿਬ ਦੀਆਂ ਸਿਫਤਾਂ ਗਾਵਾਂਗੇ ਹੁਕਮਨਾਮਾ ਸਾਹਿਬ ਤੋਂ ਬਾਅਦ। ਆਓ ਇਹ ਦੋ ਪੰਕਤੀਆਂ ਪੜ੍ਹ ਕੇ ਫਤਿਹ ਅਰਜ਼ ਕਰਦੇ ਹਾਂ।
ਹਰ ਹਰ ਨਾਮ ਬੋਲੋ ਦਿਨ ਰਾਤੀ, ਸਭ ਕਿਲ ਬਿਖ ਕਾਟੈ ਇੱਕ ਪਲਕਾ, ਹਰ ਹਰ ਦਿਆਲ ਹੋਵੈ ਜਿਸ ਉੱਪਰ, ਸੋ ਗੁਰਮੁਖ ਹਰ ਜਪ ਜਿਨਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।